ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰਮੁਖ ਪਿਆਰੇ ਆਏ ਮੈਨੂੰ ਮੈਂ ਚਿੜੀ ਵਿਛੁੰਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਭਿੰਨੇ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁੰਨੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰ ਲਾਈਆ ਨਾਨਕ ਹਰ ਕੰਮੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰ ਲਾਈਆ ਨਾਨਕ ਹਰ ਕੰਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਹਜ਼ੂਰ ਦੇ ਚਰਨਾ ਅੰਦਰ ਨਮਸਕਾਰ ਕਰਕੇ ਆਪ ਜੀ ਨੇ ਜੀਵਨ ਸਫਲ ਕੀਤਾ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਅੱਜ ਦੇ ਬਚਨ ਜੋ ਸਰਵਣ ਕੀਤੇ ਗਏ ਹਨ, ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ ਜੋ ਆਸਾ ਜੀ ਦੀ ਵਾਰ ਵਿੱਚ ਸ਼ੰਤਾ ਦੇ ਰੂਪ ਅੰਦਰ ਸੁਭਾਏਮਾਨ ਹੈ, ਇੱਕ ਸ਼ੰਤ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਬਚਨ ਅੰਦਰ ਸਤਿਗੁਰਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਅੰਦਰ ਇੱਕ ਅਰਦਾਸ ਕੀਤੀ ਕਿ ਮੇਰਾ ਮਨ ਤੇਰੇ ਤੋਂ ਬਿਨਾਂ ਬੇਚੈਨ ਹੈ, ਦੁਖੀ ਹੈ, ਇਹ ਵਿਛੋੜਾ ਬਹੁਤ ਲੰਮਾ ਹੈ, ਬੜੇ ਸਮੇਂ ਦਾ ਵਿਛੋੜਾ ਪਿਆ ਔਰ ਗੁਰੂ ਦੇ ਰਾਹ ਤੋਂ ਮੈਨੂੰ ਆ ਕੇ ਮਿਲ। ਸਤਿਗੁਰਾਂ ਨੇ ਫਿਰ ਅਖੀਰਲੇ ਬਚਨ ਕਹੇ, ਕਿਉਂਕਿ ਉਹਦਾ ਹੋਰ ਕੋਈ ਮਿਲਣ ਦਾ ਰਸਤਾ ਕੋਈ ਤਰੀਕਾ ਨਹੀਂ ਸੀ, ਇੱਕੋ ਹੀ ਰਸਤਾ ਸੀ ਕਿ ਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਗਿਆਨ ਦੁਆਰਾ ਉਸ ਕਾਰ ਵਿੱਚ ਜੁੜ ਕੇ ਨਾਮ ਜਪ ਕੇ ਉਹਦੇ ਨਾਲ ਪਿਆਰ ਤੇ ਮਿਲਾਪ ਹਾਸਲ ਕੀਤਾ ਜਾਂਦਾ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਵਾਰ ਵਾਰ ਇਹਨਾਂ ਤਿੰਨ ਚੀਜ਼ਾਂ ਤੇ ਜ਼ੋਰ ਦਿੱਤਾ। ਵੈਸੇ ਤਾਂ ਦੋ ਤਰ੍ਹਾਂ ਦੇ ਲੋਕ ਸੰਸਾਰ ਵਿੱਚ ਮੌਜੂਦ ਨੇ, ਦੋ ਤਰ੍ਹਾਂ ਦੀ ਦੁਨੀਆ ਹੈ। ਇੱਕ ਸੰਸਾਰ ਕੇਵਲ ਸੰਸਾਰ ਤੱਕ ਸੀਮਤ ਹੈ, ਜਿਹਦੀ ਆਕਾਂਕਸ਼ਾ, ਜਿਹਦੀ ਇੱਛਾ, ਜਿਸ ਦੀ ਦੌੜ ਇਸ ਦੇਸ਼ ਦੇ ਸੰਸਾਰ ਦੇ ਅੰਦਰ ਬਣੀ ਰਹਿੰਦੀ ਹੈ। ਐਸੇ ਮਨੁੱਖ ਵਾਸਤੇ ਪਰਮਾਤਮਾ ਦੀ ਖੋਜ ਇੱਕ ਕੇਵਲ ਸੰਸਾਰ ਦੀ ਕਵਿਤਾ ਹੁੰਦੀ ਹੈ, ਉਹਦੇ ਵਾਸਤੇ ਕੁਝ ਵੀ ਨਹੀਂ ਹੈ। ਜਿਹਦਾ ਮਨ ਸੰਸਾਰ ਤੱਕ ਸੀਮਤ ਹੈ ਉਹ ਇਹ ਜਿਹੜਾ ਵਿਆਖਿਆ ਹੈ, ਪ੍ਰੇਮ ਕਰਨਾ, ਪਰਮਾਤਮਾ ਨੂੰ ਨਾਮ ਜਪਣਾ, ਸਿਮਰਨ ਕਰਨਾ, ਉਹਦੀ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਕਹਾਣੀ ਕੀ ਹੈ, ਇਹ ਕੰਮ ਕਿਹੜਾ ਹੈ ਔਰ ਇਹਦੀ ਜ਼ਰੂਰਤ ਕੀ ਹੈ। ਉਹਦੀ ਸਮਝ ਵਿੱਚ ਇਹ ਗੱਲ ਆਉਂਦੇ ਨੇ ਵੀ ਇਹ ਲੋਕ ਕਿਹੜੀ ਗੱਲ ਦੇ ਪਿੱਛੇ ਪਏ ਹੋਏ ਨੇ, ਇਹਦੇ ਵਿੱਚੋਂ ਕੋਈ ਮਿਲ ਮਿਲਾਉਣ ਵਾਲੀ ਚੀਜ਼ ਤਾਂ ਹੈ ਨਹੀਂ, ਪਰ ਫਿਰ ਵੀ ਇਹਦੇ ਪ੍ਰੇਮੀ ਵੀ ਬਹੁਤ ਨੇ ਸੰਸਾਰ ਵਿੱਚ, ਭਗਤ ਵੀ ਬਹੁਤ ਨੇ। ਜਿੱਥੇ ਨਾਸਤਿਕਾਂ ਦੀ ਕੋਈ ਕਮੀ ਨਹੀਂ, ਜਿੱਥੇ ਰੱਬ ਤੋਂ ਵਿਛੜੇ ਹੋਏ ਲੋਕਾਂ ਦੀ ਕੋਈ ਕਮੀ ਨਹੀਂ, ਔਰ ਜਿੱਥੇ ਮਿਲੇ ਹੋਏ ਬਹੁਤ ਥੋੜੇ ਨੇ, ਉੱਥੇ ਵਿਛੋੜੇ ਦੇ ਵਿੱਚ ਜਿਹੜੇ ਉਹਨੂੰ ਯਾਦ ਕਰਦੇ ਨੇ ਉਹ ਵੀ ਬਹੁਤ ਵੱਡੀ ਗਿਣਤੀ ਅੰਦਰ ਨੇ, ਉਹਨਾਂ ਦੀ ਕੋਈ ਕਮੀ ਨਹੀਂ ਹੈ। ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਨੇ, ਤੇਰੇ ਭਗਤ ਸਦਾ ਅਨੁਭਵ ਜੀ ਹਰ ਅਨੇਕ ਅਨੇਕ ਅਨੰਤਾ, ਬੜੀ ਵੱਡੀ ਗਿਣਤੀ ਵਿੱਚ। ਫਿਰ ਉਹ ਕਿਹੜੇ ਲੋਕ ਨੇ ਜਿਨ੍ਹਾਂ ਵਿੱਚ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਂਦਾ, ਉਹ ਕੌਣ ਨੇ ਔਰ ਕਿਹੜੀ ਦਸ਼ਾ ਵਿੱਚ ਵਾਹਿਗੁਰੂ ਦਾ ਪ੍ਰੇਮ ਅੰਦਰ ਤਤਪਰ ਹੁੰਦਾ, ਪੈਦਾ ਹੁੰਦਾ। ਜਿਹੜੇ ਲੋਕ ਸੰਸਾਰ ਦੇ ਪਦਾਰਥ ਨੂੰ ਹੀ ਜੀਵਨ ਸਮਝ ਲੈਂਦੇ ਨੇ, ਜਿਨ੍ਹਾਂ ਦੀ ਮੰਜ਼ਿਲ ਇਹ ਹੁੰਦੀ ਹੈ ਕਿ ਸੰਸਾਰ ਵਿੱਚ ਜਨਮ ਲੈਣਾ, ਸਰੀਰ ਦੀ ਪਾਲਣਾ ਕਰਨੀ, ਸਰੀਰ ਵਾਸਤੇ ਮਕਾਨ ਬਣਾਉਣਾ, ਸਰੀਰ ਵਾਸਤੇ ਭੋਜਨ ਇਕੱਠਾ ਕਰਨਾ, ਸਰੀਰ ਦੀ ਸੰਭਾਲ ਦੇ ਸਾਰੇ ਸਾਧਨ ਲੱਭਣ ਦਾ ਯਤਨ ਕਰਨਾ, ਐਸੇ ਮਨੁੱਖ ਪਰਮਾਤਮਾ ਦੇ ਪ੍ਰੇਮ ਵਿੱਚ ਕਦੀ ਨਹੀਂ ਪੈਣੇ, ਕਿਉਂਕਿ ਉਹਨਾਂ ਦੀ ਕੋਈ ਖੋਜ ਹੀ ਨਹੀਂ ਹੈ, ਉਹਨਾਂ ਦੀ ਕੋਈ ਭੁੱਖ ਹੀ ਨਹੀਂ ਹੈ, ਉਹਨਾਂ ਦੀ ਕੋਈ ਪਿਆਸ ਹੀ ਨਹੀਂ, ਤੇ ਪਿਆਸ ਤੋਂ ਬਿਨਾਂ ਕਿਵੇਂ ਕੋਈ ਪਾਣੀ ਲੱਭੇਗਾ, ਭੁੱਖ ਤੋਂ ਬਿਨਾਂ ਕੋਈ ਭੋਜਨ ਦੀ ਤਲਾਸ਼ ਕਿਵੇਂ ਕਰੇਗਾ, ਔਰ ਪਰਮਾਤਮਾ ਦੀ ਪਿਆਸ ਜਿੰਨਾ ਚਿਰ ਨਾ ਲੱਗੀ ਉਹਨਾਂ ਚਿਰ ਕੋਈ ਪ੍ਰੇਮੀ ਕਿਵੇਂ ਹੋਏਗਾ, ਤੇ ਪ੍ਰੇਮ ਤੋਂ ਬਿਨਾਂ ਮਿਲਾਪ ਹੋਣਾ ਮੁਮਕਿਨ ਹੀ ਨਹੀਂ ਹੈ, ਕੋਈ ਰਸਤਾ ਹੀ ਨਹੀਂ। ਇਸ ਕਰਕੇ ਜਿਹੜੇ ਮਨੁੱਖ ਦੀ ਮੰਜ਼ਿਲ ਸੰਸਾਰ ਹੈ, ਪ੍ਰੀਤ ਤਾਂ ਉਹਦੇ ਅੰਦਰ ਵੀ ਹੈ, ਪਿਆਰ ਉਹਦੇ ਵਿੱਚ ਵੀ ਹੈ, ਕਿਉਂਕਿ ਇਹ ਗੱਲ ਪੱਕੀ ਹੈ ਕਿ ਇਸ ਜਗਤ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਸਰੀਰ ਨਹੀਂ ਜਿਹਦੇ ਅੰਦਰ ਪ੍ਰੇਮ ਨਹੀਂ ਹੈ, ਜਿਹਦੇ ਅੰਦਰ ਪ੍ਰੀਤ ਕੋਈ ਨਹੀਂ ਹੈ। ਪ੍ਰੀਤ ਸਾਰਿਆਂ ਦੇ ਵਿੱਚ ਪਾ ਦਿੱਤੀ ਗਈ ਹੈ ਪਰਮਾਤਮਾ ਵੱਲੋਂ, ਉਹ ਆਪਣੇ ਆਪ ਚੱਲਦੀ ਰਹੇਗੀ, ਕੰਮ ਕਰਦੀ ਰਹੇਗੀ, ਔਰ ਜਦੋਂ ਫਿਰ ਉਹਨੂੰ ਪਰਮਾਤਮਾ ਦਾ ਰਸਤਾ ਨਹੀਂ ਮਿਲਦਾ ਤੇ ਪ੍ਰੀਤ ਨੇ ਹੋਰ ਕਿਤੇ ਨਾ ਕਿਤੇ ਆਪਣਾ ਰਸਤਾ ਬਣਾ ਲੈਂਦੀ, ਉਹਨੇ ਚੱਲਣਾ ਜ਼ਰੂਰ ਹੈ। ਅਸੀਂ ਕਹਿੰਦੇ ਹਾਂ ਵੀ ਸਾਡੇ ਅੰਦਰ ਪ੍ਰੇਮ ਹੈ ਨਹੀਂ ਜਾਂ ਪੈਦਾ ਨਹੀਂ ਹੁੰਦਾ, ਅਸਲ ਵਿੱਚ ਇਹ ਕਹਿਣਾ ਚਾਹੀਦਾ ਵੀ ਰੱਬ ਪ੍ਰਤੀ ਪ੍ਰੇਮ ਪੈਦਾ ਨਹੀਂ ਹੁੰਦਾ, ਪ੍ਰੇਮ ਤਾਂ ਹੈ, ਉਹ ਸੰਸਾਰ ਵਿੱਚ ਜੁੜਿਆ ਹੋਇਆ, ਉਹ ਸੰਸਾਰ ਵੱਲ ਲੱਗਾ ਹੋਇਆ। ਇਸ ਕਰਕੇ ਪ੍ਰੀਤ ਤੋਂ ਬਿਨਾਂ ਖਾਲੀ ਕੋਈ ਨਹੀਂ ਹੈ। ਪ੍ਰੀਤ ਤੇ ਬੰਦੇ ਦੀ ਅੰਦਰ ਦੀ ਚੇਤਨਾ, ਜਿੱਦਣ ਉਹ ਬੰਦ ਹੋ ਗਈ ਤੇ ਮਨੁੱਖ ਮਰ ਜਾਏ, ਜਿਹਦੇ ਵਿੱਚ ਪ੍ਰੀਤ ਨਾ ਰਹੇ, ਜਿਹਦੇ ਵਿੱਚ ਮੋਹ ਨਾ ਰਹੇ, ਉਹ ਤੇ ਜਿੰਦਾ ਹੀ ਨਹੀਂ ਰਹਿ ਸਕਦਾ। ਇਸ ਲਈ ਪਰਮਾਤਮਾ ਦਾ ਪ੍ਰੇਮ ਜਦੋਂ ਮਨੁੱਖ ਨੂੰ ਨਾ ਲੱਭੇ ਤੇ ਉਹ ਫਿਰ ਸੰਸਾਰ ਨਾਲ ਪ੍ਰੇਮ ਕਰਦਾ, ਔਰ ਸੰਸਾਰ ਨਾਲ ਪ੍ਰੇਮ ਕਰਨ ਦੇ ਨਾਲ ਫਿਰ ਉਹ ਹੀ ਪ੍ਰਾਪਤੀ ਹੋਏਗੀ ਜੋ ਸੰਸਾਰ ਦਾ ਰੂਪ ਹੈ, ਜੋ ਸੰਸਾਰ ਦੇ ਵਿੱਚ ਹੈ ਉਹਦੀ ਪ੍ਰਾਪਤੀ ਹੋਏਗੀ, ਉਹ ਹੀ ਮਿਲੇਗਾ। ਸੰਸਾਰ ਦਾ ਪ੍ਰੇਮ ਕੀ ਹੈ? ਸੰਸਾਰ ਦਾ ਪ੍ਰੇਮ ਵਿਛੋੜਾ ਹੈ, ਦੁੱਖ ਹੈ, ਔਰ ਜਦੋਂ ਕੋਈ ਮਨੁੱਖ ਸੰਸਾਰ ਦੇ ਵਿੱਚ ਰਹਿੰਦਿਆਂ ਜਾਂ ਤੇ ਉਹ ਗੁਰੂ ਦੀ ਸਿੱਖਿਆ ਨੂੰ ਸੁਣ ਲਵੇ, ਔਰ ਪਰ ਸੰਸਾਰ ਦੀ ਪ੍ਰੀਤ ਵਾਲਾ ਮੂੰਹ ਜਿਹੜਾ ਪਾਸਾ ਜਿਹੜਾ ਪਰਮਾਤਮਾ ਵੱਲ ਤੋਰ ਦੇਵੇ, ਇੱਕ ਤੇ ਇਹ ਰਸਤਾ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਤਜਰਬੇ ਕਰ ਕਰਕੇ ਦੇਖ ਲਏ ਨੇ ਕਿ ਸੰਸਾਰ ਦੀ ਪ੍ਰੀਤ ਦੇ ਵਿੱਚੋਂ ਸੁੱਖ ਪ੍ਰਾਪਤ ਨਹੀਂ ਹੁੰਦਾ, ਜਾਂ ਤੇ ਮਨੁੱਖ ਉਹਨਾਂ ਦੀ ਗੱਲ ਤੇ ਅਮੰਨਾ ਕਰ ਲਵੇ, ਵਿਸ਼ਵਾਸ ਕਰ ਲਏ, ਯਕੀਨ ਕਰ ਲਵੇ, ਤੇ ਫਿਰ ਉਹ ਯਕੀਨ ਕਰਕੇ ਤੁਰੇਗਾ ਤੇ ਉਹਦੇ ਵਾਸਤੇ ਰਸਤਾ ਜਲਦੀ ਖੁੱਲ ਜਾਏਗਾ ਪਰਮਾਤਮਾ ਦੇ ਪ੍ਰੇਮ ਦਾ। ਇੱਕ ਤਾਂ ਇਹ ਰਸਤਾ, ਤੇ ਦੂਸਰਾ ਰਸਤਾ ਇਹ ਹੈ ਕਿ ਮਨੁੱਖ ਸੰਸਾਰ ਦੇ ਵਿੱਚ ਭਟਕੇ ਚੰਗੀ ਤਰ੍ਹਾਂ ਦੁਖੀ ਹੋਵੇ, ਵਿੱਚ ਵੇਖੇ ਇਹਨੂੰ ਵਿਚਰ ਕੇ। ਪਰ ਉਹਦੇ ਵਿੱਚ ਇੱਕ ਇਹ ਬਹੁਤ ਵੱਡਾ ਨੁਕਸ ਹੈ ਵੀ ਵੇਖਦਿਆਂ ਮਨੁੱਖ ਦਾ ਜੀਵਨ ਗੁਜ਼ਰ ਜਾਂਦਾ ਹੈ, ਜਿੰਦੇ ਸਮੇਂ ਨੂੰ ਉਹਨੂੰ ਪਤਾ ਲੱਗਦਾ ਉਦੋਂ ਮਨੁੱਖ ਕਰ ਕੁਝ ਨਹੀਂ ਸਕਦਾ। ਉਹਦੇ ਵਿੱਚ ਇਹ ਬਹੁਤ ਵੱਡਾ ਨੁਕਸ ਹੈ ਦੂਸਰੀ ਤਰ੍ਹਾਂ ਦੇ ਜੀਵਨ ਵਿੱਚ। ਇਸ ਲਈ ਇਹ ਦੋ ਤਰ੍ਹਾਂ ਦੇ ਮਨੁੱਖ ਸੰਸਾਰ ਦੇ ਵਿੱਚ ਨੇ, ਇੱਕ ਤਾਂ ਉਹ ਜਿਹੜੇ ਗੁਰੂ ਤੋਂ ਗੱਲ ਸੁਣ ਕੇ, ਤਜਰਬੇਕਾਰਾਂ ਦੀ ਗੱਲ ਸੁਣ ਕੇ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਨੇ ਤੇ ਉਹ ਸਿੱਧੇ ਇੱਕਦਮ ਬਿਨਾਂ ਆਪ ਕਿਸੇ ਐਕਸਪੀਰੀਅੰਸ ਵਿੱਚ ਪੈਣ ਤੋਂ ਬਿਨਾਂ, ਵਿੱਚ ਤਜਰਬੇ ਵਿੱਚ ਆਉਣ ਤੋਂ ਬਿਨਾਂ ਉਹ ਸਿੱਧੇ ਤੁਰ ਪੈਂਦੇ ਨੇ ਵਿਸ਼ਵਾਸ ਕਰਨ ਵਾਲੇ ਲੋਕ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇਹ ਗੱਲ ਵਾਰ ਵਾਰ ਕਹੀ ਕਿ ਪ੍ਰੇਮ ਤੋਂ ਪਹਿਲਾਂ ਤੂੰ ਪ੍ਰਤੀਤ ਕਰ, ਪ੍ਰਤੀਤ ਦਾ ਅਰਥ ਤੂੰ ਯਕੀਨ ਕਰ, ਤੂੰ ਵਿਸ਼ਵਾਸ ਕਰ। ਇਹ ਕਿਉਂ ਕਿਹਾ ਗਿਆ? ਪ੍ਰਤੀਤ ਪਹਿਲਾਂ ਕਰ ਲੈ। ਕਿਹਦੇ ਉੱਤੇ ਪ੍ਰਤੀਤ ਕਰ? ਗੁਰੂ ਉੱਤੇ ਪ੍ਰਤੀਤ ਕਰ ਲੈ ਤੇ ਸਤਿਗੁਰੂ ਤੇ ਪ੍ਰਤੀਤ ਕੀ ਹੈ? ਸਤਿਗੁਰੂ ਨੇ ਇਹ ਕਹਿਣਾ ਵੀ ਸੰਸਾਰ ਦੀ ਪ੍ਰੀਤ ਘਟਾ ਤੇ ਨਿਰੰਕਾਰ ਨਾਲ ਲਾ, ਔਰ ਇਸ ਗੱਲ ਦੇ ਉੱਤੇ ਯਕੀਨ ਕਰਕੇ ਤੂੰ ਹੁਣੇ ਤੁਰਨਾ ਸ਼ੁਰੂ ਕਰਦੇ ਤਾਂ ਕਿ ਤੇਰਾ ਸਮਾਂ ਬਰਬਾਦ ਨਾ ਹੋਵੇ ਔਰ ਤੂੰ ਚੰਗੀ ਤਰ੍ਹਾਂ ਤੁਰ ਸਕੇ। ਪਰ ਇਹ ਪ੍ਰਤੀਤ ਹੁੰਦੇ ਨੇ ਤੇ ਪ੍ਰੇਮ ਪੈਦਾ ਹੁੰਦਾ ਨੀ, ਇਹ ਯਕੀਨ ਆਉਂਦਾ ਨੀ ਮਨੁੱਖ ਨੂੰ ਤੇ ਪ੍ਰੇਮ ਪੈਦਾ ਨੀ ਹੁੰਦਾ। ਇਸ ਕਰਕੇ ਕੱਚਾ ਬਣ ਜਾ ਰਹੀ ਜਾਂਦਾ, ਕੁਣਕਣਾ ਬਣ ਜਾ, ਜਿਵੇਂ ਅੱਧਾ ਪੱਕਾ ਹੋਇਆ ਭੋਜਨ, ਉਹਦਾ ਕੋਈ ਸਵਾਦ ਨਹੀਂ ਆਉਂਦਾ ਖਾਣ ਦਾ। ਜਿਵੇਂ ਅੱਧਾ ਪੱਕਾ ਹੋਇਆ ਪ੍ਰਸ਼ਾਦਾ, ਜਿਹਨੂੰ ਛਕਣ ਦਾ ਕੋਈ ਆਨੰਦ ਨਹੀਂ ਆਉਂਦਾ। ਅੱਧੀ ਪ੍ਰਤੀਤ, ਥੋੜੀ ਜਿਹੀ ਪ੍ਰਤੀਤ ਗੁਰੂ ਤੇ ਪਰ ਪੂਰੀ ਤਰ੍ਹਾਂ ਨਹੀਂ। ਉਹ ਜਿਹੜੀ ਅਧੂਰੀ ਪ੍ਰਤੀਤ ਹੈ ਉਹਦੇ ਵਿੱਚੋਂ ਫਿਰ ਪ੍ਰੇਮ ਰੂਪੀ ਪੁੱਤਰ ਜਨਮ ਨਹੀਂ ਲੈਂਦਾ ਤੇ ਉਹ ਪ੍ਰੀਤ ਸਾਰੀ ਉਮਰ ਇਸੇ ਤਰ੍ਹਾਂ ਹੀ ਕੱਚੀ ਪੱਕੀ ਅੱਗੇ ਪਿੱਛੇ ਜਾਂਦਿਆਂ ਜਾਂਦਿਆਂ ਜੀਵਨ ਗੁਜ਼ਰ ਜਾਂਦਾ। ਇਸ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕਿਹਾ, ਕਹਿਣ ਲੱਗੇ ਜੇ ਗੁਰੂ ਨਾਲ ਪਿਆਰ ਕਰਨਾ ਹੈ ਤੇ ਚੰਗੀ ਤਰ੍ਹਾਂ ਕਰ, ਪੂਰੀ ਤਰ੍ਹਾਂ। ਕੋਈ ਵੀ ਕੰਮ ਜੀਵਨ ਵਿੱਚ ਕਰਨਾ ਉਹਨੂੰ ਪੂਰੀ ਤਰ੍ਹਾਂ ਦਾਅ ਤੇ ਲਾ ਕੇ ਕਰਦੇ। ਜੇ ਤੂੰ ਸੰਸਾਰ ਦਾ ਕਾਰਜ ਕਰਨਾ, ਸੰਸਾਰ ਦਾ ਕਾਰਜ ਵੀ ਪੂਰੀ ਤਰ੍ਹਾਂ ਕਰ। ਜੇ ਨਿਰੰਕਾਰ ਦਾ ਕਾਰਜ ਕਰਨਾ ਤੇ ਨਿਰੰਕਾਰ ਦਾ ਕਾਰਜ ਵੀ ਪੂਰੀ ਤਰ੍ਹਾਂ ਕਰ, ਅੱਧਾ ਨਾ ਕਰ, ਕਿਉਂਕਿ ਅੱਧੇ ਦੇ ਕੋਈ ਨਤੀਜੇ ਨਹੀਂ ਆਉਂਦੇ। ਇਸ ਲਈ ਸਤਿਗੁਰੂ ਨੇ ਅੱਜ ਉਹਨੂੰ ਕੰਮ ਕਿਹਾ ਹੈ, ਹੋ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ। ਵਾਹਿਗੁਰੂ ਨੇ ਮੈਨੂੰ ਇੱਕ ਕੰਮ ਵਿੱਚ ਲਾ ਦਿੱਤਾ। ਕਾਹਦੇ ਵਿੱਚ? ਪਰਮਾਤਮਾ ਦੀ ਪ੍ਰੀਤ ਵਿੱਚ, ਪਰਮਾਤਮਾ ਦੇ ਨਾਮ ਨਾਲ ਜੋੜ ਦਿੱਤਾ ਹੈ। ਇਸ ਕਰਕੇ ਜਿੰਨਾ ਚਿਰ ਮਨੁੱਖ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਜਾਂ ਤੇ ਉਹ ਗੁਰੂ ਦੀ ਗੱਲ ਉੱਤੇ ਵਿਸ਼ਵਾਸ ਕਰੇ ਜਾਂ ਉਹਨੂੰ ਸੰਸਾਰ ਦੇ ਵਿੱਚੋਂ ਕੋਈ ਧੋਖਾ ਮਿਲੇ, ਕੋਈ ਝਟਕਾ ਲੱਗੇ, ਕੋਈ ਥੋੜਾ ਜਿਹਾ ਉਹਨੂੰ ਸ਼ੌਕ ਲੱਗੇ, ਫਿਰ ਉਹ ਇਧਰੋਂ ਬੈਰਾਗੀ ਹੋ ਕੇ ਫਿਰ ਪਰਮਾਤਮਾ ਦਾ ਪ੍ਰੇਮ ਕਰੇ। ਪਰ ਇਹ ਦੋਵੇਂ ਹੀ ਚੀਜ਼ਾਂ ਮੁਮਕਿਨ ਨਹੀਂ ਹੁੰਦੀਆਂ, ਬਹੁਤ ਔਖੀਆਂ ਨੇ। ਸਾਰਿਆਂ ਨੂੰ ਝਟਕਾ ਲੱਗਦਾ ਹੀ ਨਹੀਂ ਔਰ ਸਾਰਿਆਂ ਨੂੰ ਯਕੀਨ ਵੀ ਨਹੀਂ ਆਉਂਦਾ। ਇਸ ਕਰਕੇ ਤੀਸਰਾ ਰਸਤਾ ਬਣਾਇਆ ਗੁਰੂ ਸਾਹਿਬ ਨੇ ਕਿ ਪ੍ਰੇਮ ਅੰਦਰ ਪੈਦਾ ਹੋਵੇ। ਉਹ ਤੀਸਰਾ ਰਸਤਾ ਕਿਹੜਾ ਸੀ? ਉਹ ਰਸਤਾ ਸੀ ਪ੍ਰਭੂ ਦੇ ਗੁਣ ਗਾਉਣੇ, ਉਹਦਾ ਕੀਰਤਨ ਗਾਉਣਾ, ਉਹਦੀ ਵਡਿਆਈ ਕਰਦੇ ਰਹਿਣਾ, ਉਹਦੇ ਸ਼ਬਦ ਦੇ ਨਾਲ ਜੁੜਨਾ, ਉਹਦੀ ਉਸਤਤ ਕਰਦੇ ਰਹਿਣਾ, ਉਹਦੀ ਵਡਿਆਈ ਵਿੱਚ ਜੁੜਦੇ ਰਹਿਣਾ। ਜਿੰਨਾ ਸਮਾਂ ਜ਼ਿਆਦਾ ਤੋਂ ਜ਼ਿਆਦਾ ਮਨੁੱਖ ਵਡਿਆਈ ਵਿੱਚ ਜੁੜੇਗਾ ਉਤਨੀ ਉਹਦੀ ਸੁਰਤ ਜਿਹੜੀ ਹੈ ਜਲਦੀ ਪ੍ਰੇਮ ਵਾਲੇ ਪਾਸੇ ਉਡਾਣ ਭਰੇਗੀ। ਇਹ ਸਭ ਤੋਂ ਸੌਖਾ ਤਰੀਕਾ ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਜਨ ਨਾਨਕ ਗੁਣ ਗਾਵੇ ਕਰਤੇ ਗੇ। ਪਰਮਾਤਮਾ ਦੇ ਗੁਣ ਗਾ, ਉਹ ਕਿਵੇਂ ਦਾ ਹੈ? ਪਰਮਾਤਮਾ ਕਿਵੇਂ ਦਾ ਹੈ? ਗੁਰਬਾਣੀ ਦੱਸੇਗੀ। ਗੁਰਬਾਣੀ ਨੂੰ ਗਾ, ਗੁਰਬਾਣੀ ਦਾ ਕੀਰਤਨ ਸਰਵਣ ਕਰ, ਗੁਰਬਾਣੀ ਦੀ ਵਿਚਾਰ ਸਰਵਣ ਕਰ। ਉਹਦੇ ਨਾਲ ਕੀ ਹੋਵੇਗਾ ਕਿ ਜਦੋਂ ਜਦੋਂ ਜਿਵੇਂ ਜਿਵੇਂ ਤੂੰ ਉਹਨਾਂ ਦੇ ਪਰਮਾਤਮਾ ਦੇ ਗੁਣਾਂ ਨੂੰ ਗੁਰਬਾਣੀ ਰਾਹੀਂ ਗਾਏਗਾ ਨਾ, ਔਰ ਉਸ ਗਾਇਣ ਨੂੰ ਤੂੰ ਧਿਆਨ ਨਾਲ ਸੁਣੇਗਾ, ਵਿਚਾਰ ਆਪਣੀ ਤਵੱਜੋ ਉਹਦੇ ਵਿੱਚ ਲਾਏਗਾ, ਤੇ ਜਿਉਂ ਜਿਉਂ ਤਵੱਜੋ ਉਹਦੇ ਵਿੱਚ ਜੁੜੇਗੀ ਤਿਉਂ ਤਿਉਂ ਉਹਦੇ ਜਿਹੜੇ ਗੁਣ ਨੇ, ਉਹਦਾ ਜਿਹੜਾ ਸੁਭਾਅ ਹੈ, ਉਹ ਤੇਰੇ ਵਿੱਚ ਆਉਂਦਾ ਜਾਏਗਾ। ਇਹ ਤੀਸਰਾ ਤਰੀਕਾ, ਤੂੰ ਉਹਦੇ ਗੁਣ ਗਾ, ਔਰ ਜਦੋਂ ਤੂੰ ਉਹਦੇ ਗੁਣ ਗਾਏਗਾ ਤੇ ਪਰਮਾਤਮਾ ਦਾ ਸੁਭਾਅ ਗੁਰਬਾਣੀ ਵਿੱਚ ਲਿਖਿਆ ਹੋਇਆ, ਔਰ ਜਦੋਂ ਤੂੰ ਉਹਨੂੰ ਧਿਆਨ ਨਾਲ ਗਾਏਗਾ ਜਾਂ ਧਿਆਨ ਨਾਲ ਸਰਵਣ ਕਰੇਗਾ ਨਾ, ਪ੍ਰੇਮ ਦੇ ਨਾਲ, ਤੇ ਉਹ ਸੁਭਾਅ ਜਿਹੜਾ ਸ਼ਬਦਾਂ ਦੇ ਰਾਹੀਂ ਤੇਰੇ ਵਿੱਚ ਉਤਰਨਾ ਸ਼ੁਰੂ ਹੋ ਜਾਏਗਾ, ਉਹ ਸੁਭਾਅ ਤੇਰੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਤੇ ਜਿਸ ਦਿਨ ਉਹਦੇ ਸਾਰੇ ਗੁਣ ਤੇਰੇ ਵਿੱਚ ਆ ਗਏ, ਉਸ ਦਿਨ ਪ੍ਰੇਮ ਤੇਰੇ ਵਿੱਚੋਂ ਆਪਣੇ ਆਪ ਪੈਦਾ ਹੋ ਜਾਏਗਾ। ਇੱਕ ਇਹ ਤੀਸਰਾ ਤਰੀਕਾ ਗੁਰਬਾਣੀ ਵਿੱਚ ਦੱਸਿਆ ਗਿਆ, ਉਹਦੇ ਗੁਣ ਗਾ, ਉਹਨੂੰ ਯਾਦ ਕਰੋ ਕਿਵੇਂ ਦਾ। ਗੁਰਬਾਣੀ ਦੇ ਵਿੱਚ ਵਾਰ ਵਾਰ ਪਰਮਾਤਮਾ ਦੇ ਸੁਭਾਵ ਦਾ ਜ਼ਿਕਰ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਇੱਕ ਮੈਂ ਉਹਦਾ ਸਭ ਤੋਂ ਵੱਡਾ ਗੁਣ ਵੇਖਿਆ ਕਿ ਮੈਂ ਕਈ ਵਾਰੀ ਜ਼ਿੰਦਗੀ ਦੇ ਅੰਦਰ ਉਹਨੂੰ ਭੁਲਾ ਕੇ ਵਿਸਾਰ ਕੇ ਉਹਦੇ ਭੈ ਤੋਂ ਬਿਨਾਂ ਜਿਉਂ ਕੇ ਦੇਖਿਆ, ਪਰ ਉਹ ਇੰਨਾ ਮਿੱਠ ਬੋਲਦਾ ਹੈ, ਇੰਨਾ ਪਿਆਰ ਕਰਨ ਵਾਲਾ ਹੈ ਕਿ ਉਹਨੂੰ ਹੋਰ ਸਾਰੇ ਕੰਮ ਕਰਨੇ ਆਉਂਦੇ ਨੇ, ਇੱਕ ਕੰਮ ਉਹਦੇ ਤੋਂ ਨਹੀਂ ਹੋ ਸਕਦਾ। ਦੁਨੀਆਂ ਵਿੱਚ ਹਰ ਇੱਕ ਕੰਮ ਪਰਮਾਤਮਾ ਕਰ ਸਕਦਾ, ਬੜਾ ਸ਼ਕਤੀਸ਼ਾਲੀ, ਬੜੀ ਉਹਦੇ ਵਿੱਚ ਤਾਕਤ ਹੈ, ਹਰ ਇੱਕ ਕਾਰਜ ਉਹ ਕਰ ਸਕਦਾ ਹੈ, ਬੜਾ ਤਾਕਤਵਰ ਹੈ, ਪਰ ਉਹਦੇ ਤੋਂ ਇੱਕ ਕੰਮ ਨਹੀਂ ਹੁੰਦਾ। ਉਹ ਕਿਹੜਾ ਕੰਮ? ਸਤਿਗੁਰੂ ਕਹਿੰਦੇ ਉਹ ਕਦੇ ਨਾ ਬੋਲੇ ਕੌੜਾ, ਉਹ ਕਦੀ ਕੌੜਾ ਨਹੀਂ ਬੋਲਦਾ, ਉਹ ਕਿਸੇ ਨੂੰ ਠੁਕਰਾਉਂਦਾ ਨਹੀਂ, ਕਿਸੇ ਨੂੰ ਧੱਕਾ ਨਹੀਂ ਦਿੰਦਾ, ਇਹ ਉਹਦਾ ਗੁਣ ਹੈ। ਜਦੋਂ ਅਸੀਂ ਗੁਰਬਾਣੀ ਵਿੱਚ ਇਹ ਗੁਣ ਵਾਰ ਵਾਰ ਅੰਦਰ ਦੁਹਰਾਵਾਂਗੇ ਕਿ ਮੇਰਾ ਵਾਹਿਗੁਰੂ ਜਿਹੜਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ। ਸੰਭਲ ਦਾ ਅਰਥ ਹੈ ਵਾਰ ਵਾਰ ਉਹਨੂੰ ਮੈਂ ਪਤਿਆ ਕੇ ਦੇਖ ਲਿਆ, ਵਾਰ ਵਾਰ ਮੈਂ ਕਈ ਵਾਰੀ ਔਗੁਣ ਕਰਕੇ ਦੇਖੇ। ਹਉ ਸੰਭਲ ਥੱਕੀ ਜੀ, ਮੈਂ ਥੱਕ ਗਿਆ ਗਲਤੀਆਂ ਕਰ ਕਰਕੇ, ਪਰ ਉਹ ਇੱਕ ਵਾਰੀ ਵੀ ਮੇਰੇ ਨਾਲ ਕੌੜਾ ਨਹੀਂ ਬੋਲਿਆ, ਫਿਰ ਵੀ ਪ੍ਰੇਮ ਕਰੀ ਜਾਂਦਾ। ਇੰਨਾ ਪ੍ਰੇਮੀ, ਇੰਨਾ ਪਿਆਰ ਕਰਨ ਵਾਲਾ, ਇੰਨਾ ਅੰਦਰ ਭੇਜਿਆ ਹੋਇਆ ਉਸਦਾ, ਇੰਨਾ ਉਹਦਾ ਅੰਦਰ ਟਿਕਾ ਦੇ ਵਿੱਚ। ਇਸ ਲਈ ਸਤਿਗੁਰੂ ਕਹਿੰਦੇ ਨੇ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਾ ਕੌੜਾ, ਉਹ ਕਦੀ ਕੌੜਾ ਨਹੀਂ ਬੋਲਦਾ, ਨਿਰੰਤਰ ਮਿਠਾਸ ਨਾਲ ਭਰਿਆ ਹੋਇਆ। ਹੁਣ ਇਹ ਜਦੋਂ ਗੁਣ ਗਾਵਾਂਗੇ ਨਾ, ਇਸ ਸ਼ਬਦ ਨੂੰ ਗਾਵਾਂਗੇ, ਇਹਨਾਂ ਅੱਖਰਾਂ ਨੂੰ ਗਾਵਾਂਗੇ ਤੇ ਇਹਦੇ ਵਿੱਚ ਤਵੱਜੋ ਲਾਵਾਂਗੇ, ਕੁਦਰਤੀ ਤੌਰ ਤੇ ਜਿਹੜਾ ਇਹਨਾਂ ਸ਼ਬਦਾਂ ਦੀ ਤਸੀਰ ਹੈ ਉਹ ਸਾਡੇ ਹਿਰਦੇ ਵਿੱਚ ਉਤਰਨੀ ਸ਼ੁਰੂ ਹੋ ਜਾਏਗੀ, ਉਹ ਸਾਡੇ ਹਿਰਦੇ ਵਿੱਚ ਆਉਣੀ ਸ਼ੁਰੂ ਹੋ ਜਾਏਗੀ ਤੇ ਪਰਮਾਤਮਾ ਦਾ ਸੁਭਾਅ ਸਾਡੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਇਹਨੂੰ ਕਹਿੰਦੇ ਨੇ ਕਿ ਇਹ ਮਨੁੱਖ ਪਰਮਾਤਮਾ ਨਾਲ ਇੱਕ ਮਿਕ ਹੋ ਗਿਆ। ਇੱਕ ਮਿਕ ਹੋਣ ਦਾ ਮਤਲਬ ਕੀ ਹੈ? ਕਿ ਜਿਹੜਾ ਸੁਭਾਅ ਵਾਹਿਗੁਰੂ ਦਾ ਸੀ ਉਹ ਇਹਦੇ ਵਿੱਚ ਨਿਰੂਪਣ ਹੋ ਗਿਆ, ਇਹਦੇ ਵਿੱਚ ਉਤਰ ਆਇਆ। ਇਸ ਲਈ ਉਹ ਸਾਰੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹਿ ਬਾਣੀ ਦੇ ਵਿੱਚ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਇਸ ਗੱਲ ਨੂੰ ਸੱਚ ਕਰਕੇ ਸਮਝ ਲੈ ਵੀ ਹਰੀ ਦੇ ਜਨਮ ਵਿੱਚ ਤੇ ਹਰੀ ਦੇ ਵਿੱਚ ਕੋਈ ਫਰਕ ਨਹੀਂ। ਕਿਉਂ? ਹਰੀ ਜਿਹੜਾ ਹੈ, ਵਾਹਿਗੁਰੂ ਜਿਹੜਾ ਹੈ, ਉਹ ਅਦ੍ਰਿਸ਼ ਦਿਸਣ ਵਾਲਾ ਨਹੀਂ, ਤੇ ਜੇ ਕਿਸੇ ਉਹਨੂੰ ਵੇਖਣਾ ਹੋਵੇ ਤੇ ਉਹਦੇ ਦਾਸ ਦੇ ਰਾਹੀਂ ਉਹਨੂੰ ਦੇਖਿਆ ਜਾ ਸਕਦਾ, ਜਿਹਦੇ ਅੰਦਰ ਉਹ ਵਸਿਆ ਹੋਇਆ, ਜਿਹਦੇ ਵਿੱਚ ਉਹ ਟਿਕਿਆ ਹੋਇਆ। ਉਹਦੇ ਦੋ ਰੂਪ ਨੇ ਪਰਮਾਤਮਾ ਦੇ, ਇੱਕ ਨਿਰਗੁਣ ਇੱਕ ਸਰਗੁਣ। ਨਿਰਗੁਣ ਜਿਹੜਾ ਰੂਪ ਹੈ ਉਹ ਦਿਸਣ ਤੋਂ ਪਰੇ ਹੈ, ਉਹ ਇਹਨਾਂ ਅੱਖਾਂ ਦੀ ਪਕੜ ਵਿੱਚ ਨਹੀਂ ਆਉਂਦਾ, ਉਹ ਦਿਸਣ ਵਿੱਚ ਨਹੀਂ ਆ ਸਕਦਾ। ਸਰਗੁਣ ਜਿਹੜਾ ਰੂਪ ਹੈ ਉਹ ਮਨੁੱਖ, ਉਹ ਗੁਰਸਿੱਖ, ਉਹ ਭਗਤ ਜਨ ਜਿਹਦੇ ਹਿਰਦੇ ਵਿੱਚ ਉਹ ਸ਼ਬਦ ਬਣ ਕੇ ਟਿਕ ਜਾਂਦਾ, ਉਹਦਾ ਪ੍ਰਗਟ ਸਰੂਪ ਹੈ, ਸਰਗੁਣ ਸਰੂਪ ਹੈ। ਇਸ ਲਈ ਇਹ ਤੀਸਰਾ ਤਰੀਕਾ ਹੈ, ਕਿਉਂਕਿ ਪ੍ਰੇਮ ਕਰਨੀ ਪੈਦਾ ਸੌਖੀ ਨਹੀਂ, ਜਾਣਿਆ ਕਿ ਪ੍ਰੇਮ ਪੈਦਾ ਨਹੀਂ ਹੁੰਦਾ ਮਨੁੱਖ ਦੇ ਅੰਦਰ, ਪ੍ਰੀਤ ਹੋਰ ਸਾਈਡ ਤੇ ਤੁਰੀ ਫਿਰਦੀ ਹੈ। ਇਸ ਕਰਕੇ ਪ੍ਰੀਤ ਦਾ ਰਸਤਾ ਤੀਸਰਾ ਕਿ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਨੇ ਉਹਨਾਂ ਨੂੰ ਧਿਆਨ ਨਾਲ ਸਰਵਣ ਕਰਨਾ, ਧਿਆਨ ਦੇ ਵਿੱਚ ਉਹਨਾਂ ਨੂੰ ਲਿਆਉਣਾ, ਵਾਰ ਵਾਰ ਗੁਰਬਾਣੀ ਨਾਲ ਪ੍ਰੇਮ ਕਰਨਾ। ਇਸ ਲਈ ਸਤਿਗੁਰੂ ਨੇ ਸਾਡੇ ਤੇ ਜਿਹੜਾ ਸਭ ਤੋਂ ਵੱਡਾ ਪਰਉਪਕਾਰ ਕੀਤਾ, ਉਹ ਸਭ ਤੋਂ ਵੱਡਾ ਪਰਉਪਕਾਰ ਸੀ ਵੀ ਇਸ ਗਿਆਨ ਦਾ ਵਿਸਤਾਰ ਬਹੁਤ ਕੀਤਾ ਜਿਹਦੇ ਵਿੱਚ ਪ੍ਰੇਮ ਭਰਿਆ ਹੋਇਆ ਸੀ। ਨਹੀਂ ਤਾਂ ਗਿਆਨ ਥੋੜੇ, ਜੋ ਕੁਝ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਲਿਖਿਆ ਗਿਆ, ਇਹ ਥੋੜੇ ਅੱਖਰਾਂ ਵਿੱਚ ਵੀ ਲਿਖਿਆ ਜਾ ਸਕਦਾ ਸੀ, ਥੋੜੇ ਸ਼ਬਦਾਂ ਦੇ ਵਿੱਚ ਵੀ ਕਿਹਾ ਜਾ ਸਕਦਾ ਸੀ, ਪਰ ਇੰਨਾ ਵਿਸਤਾਰ ਕਿਉਂ ਕੀਤਾ? ਲਿਖਦੇ ਗਏ ਇੱਕ ਸ਼ਬਦ ਨੂੰ ਵਾਰ ਵਾਰ ਦੁਹਰਾਇਆ, ਭਾਵ ਅਰਥ ਉਹ ਹੀ ਨਿਕਲਦੇ ਸਨ, ਪਰ ਉਹਨੂੰ ਵਾਰ ਵਾਰ ਕਿਹਾ। ਉਹ ਕਿਉਂ ਕਿਹਾ ਗਿਆ? ਕਿਉਂਕਿ ਇਹਨਾਂ ਸ਼ਬਦਾਂ ਦੇ ਵਿੱਚ ਜਿਹੜੀ ਤਸੀਰ ਹੈ ਉਹ ਵਾਰ ਵਾਰ ਬੰਦੇ ਦੇ ਵਿੱਚ ਲੰਘੀ ਜਾਏ, ਉਹਦੇ ਵਿੱਚ ਪ੍ਰੇਮ ਪੈਦਾ ਹੋਣ ਦੀ ਸੰਭਾਵਨਾ ਹੋਵੇ, ਉਹਦੇ ਵਿੱਚ ਇਹ ਗਿਆਨ ਉਤਰ ਜਾਏ। ਇਹ ਚੌਥਾ ਤਰੀਕਾ ਸਤਿਗੁਰਾਂ ਨੇ ਬਾਣੀ ਦੇ ਵਿੱਚ ਧਰਮ ਦੇ ਵਿੱਚ ਵਰਤਣ ਦਾ ਯਤਨ ਕੀਤਾ ਹੈ ਕਿ ਸਾਡਾ ਟੁੱਟਿਆ ਹੋਇਆ ਮਨ ਗੁਰਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ ਨਿਰੰਕਾਰ ਦੇ ਪ੍ਰੇਮ ਵਿੱਚ ਜਾ ਕੇ ਇਹਦੇ ਤੋਂ ਅੱਗੇ ਸਤਿਗੁਰਾਂ ਨੇ ਕਿਉਂਕਿ ਗੁਰਬਾਣੀ ਦੇ ਅਥਾਹ ਭੰਡਾਰ ਨੇ, ਇਹ ਬੜਾ ਵੱਡਾ ਖਜ਼ਾਨਾ ਹੈ। ਇਹਦੇ ਮਨੁੱਖ ਜਿਵੇਂ ਦਾ ਕੋਈ ਮਨੁੱਖ ਆਉਂਦਾ ਸਤਿਗੁਰੂ ਉਸ ਤਰ੍ਹਾਂ ਦਾ ਸਰੂਪ ਧਾਰਨ ਕਰ ਲੈਂਦਾ। ਜੇ ਕੋਈ ਧਿਆਨ ਕਰਨ ਵਾਲਾ ਹੁੰਦਾ ਤੇ ਸਤਿਗੁਰੂ ਧਿਆਨ ਦੀ ਗੱਲ ਕਰਦੇ ਨੇ ਬਾਣੀ ਵਿੱਚ ਕਿ ਧਿਆਨ ਉਹਦਾ ਧਿਆਨ ਕਰ, ਉਹਦੇ ਨਾਲ ਸੁਰਤੀ ਜੋੜ, ਸ਼ਬਦ ਦੇ ਵਿੱਚ ਸੁਰਤ ਲਾ, ਆਪੋ ਆਪਣੀ ਤਸੀਰ ਹੈ। ਜੇ ਕੋਈ ਵਪਾਰੀ ਆਇਆ ਗੁਰੂ ਦੀ ਸ਼ਰਨ ਵਿੱਚ ਤੇ ਸਤਿਗੁਰਾਂ ਨੇ ਕਹਿ ਦਿੱਤਾ ਸੱਚ ਵਪਾਰ ਕਰੂ ਵਪਾਰੀ, ਦਲ ਦਰਗਾਹ ਨਿਭ ਹੈ ਖੇਬ ਤੁਮਾਰੀ, ਤੂੰ ਸੱਚ ਦਾ ਵਪਾਰ ਕਰ, ਤੂੰ ਸੱਚ ਦੇ ਨਾਲ ਜੁੜਨ ਦਾ ਯਤਨ ਕਰ। ਜੇ ਕੋਈ ਜ਼ਿਮੀਦਾਰ ਆਇਆ ਤੇ ਉਹਨੂੰ ਫਸਲ ਦਾ ਤਰੀਕਾ ਦੱਸ ਕੇ ਵੀ ਜਿਵੇਂ ਤੂੰ ਫਸਲ ਬੀਜਣਾ ਉਸ ਤਰ੍ਹਾਂ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਬੀਜ। ਜਿਵੇਂ ਦਾ ਕੋਈ ਸਿੱਖ ਆਉਂਦਾ ਸਤਿਗੁਰੂ ਉਹਦੇ ਨਾਲ ਉਸ ਤਰ੍ਹਾਂ ਦੀ ਗੱਲ ਕਰਦੇ ਤੇ ਜਿਹਦਾ ਹਿਰਦਾ ਪ੍ਰੇਮ ਨਾਲ ਭਰਿਆ ਹੋਇਆ ਸੀ, ਅੰਦਰ ਸ਼ਰਧਾ ਸੀ, ਅੰਦਰ ਭਾਵਨਾ ਸੀ, ਜਦੋਂ ਉਹ ਗੁਰੂ ਕੇ ਚਰਨਾਂ ਅੰਦਰ ਆਇਆ ਤੇ ਸਤਿਗੁਰਾਂ ਨੇ ਉਹਨੂੰ ਪ੍ਰੇਮ ਕਰਨ ਦੀ ਯੋਗਤ ਦੱਸੀ। ਜਿਵੇਂ ਦੇ ਰਾਹ ਵਿੱਚ ਕੋਈ ਤੁਰ ਰਿਹਾ ਸੀ ਉਹਦੇ ਨਾਲ ਉਸੇ ਤਰ੍ਹਾਂ ਦੀ ਹਜ਼ੂਰ ਨੇ ਗੱਲ ਕੀਤੀ। ਇਸ ਕਰਕੇ ਬਾਣੀ ਹੀ ਪ੍ਰੇਮ ਨੂੰ ਪੈਦਾ ਕਰਨ ਦੇ ਸਮਰੱਥ ਹੈ। ਜਿਉਂ ਜਿਉਂ ਅਸੀਂ ਬਾਣੀ ਨਾਲ ਜੁੜਾਂਗੇ ਤਿਉਂ ਕਿਉਂ ਸਾਡੇ ਅੰਦਰ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ, ਤਿਉਂ ਕਿਉਂ ਸਾਡੇ ਵਿੱਚ ਕ੍ਰਾਂਤੀ ਆਉਣੀ ਸ਼ੁਰੂ ਹੋ ਜਾਏਗੀ, ਸਾਡਾ ਅੰਦਰ ਤਿਉਂ ਕਿਉਂ ਜਾਗੇਗਾ। ਔਰ ਜਦੋਂ ਅੰਦਰ ਜਾਗੇਗਾ ਉਦੋਂ ਪੂਰਾ ਪ੍ਰੇਮ ਪ੍ਰਗਟ ਹੋ ਜਾਏਗਾ ਤੇ ਪ੍ਰੇਮ ਤੋਂ ਬਾਅਦ ਹੀ ਮਨੁੱਖ ਦੇ ਜੀਵਨ ਦਾ ਹੱਲ ਹੋਏ। ਇਸ ਲਈ ਸਤਿਗੁਰਾਂ ਨੇ ਪ੍ਰੇਮ ਸ਼ੱਕ ਨੂੰ ਲਾ ਕੇ, ਯਕੀਨ ਨੂੰ ਦੂਰ ਕਰਕੇ ਤੇ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਤਰੀਕਾ ਕੇਵਲ ਇਹ ਦੱਸਿਆ ਵੀ ਇਹਦੇ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। ਇੱਕ ਗੁਰੂ ਕੇ ਚਰਨ ਫੜ ਤੇ ਦੂਸਰਾ ਗੁਰੂ ਤੇ ਯਕੀਨ ਕਰ, ਫਿਰ ਤੇਰੇ ਵਿੱਚ ਪ੍ਰੀਤ ਪੈਦਾ ਹੋਣ ਦੀ ਸੰਭਾਵਨਾ ਬਣ ਜਾਏਗੀ। ਤੇ ਜੇ ਤੂੰ ਸਤਿਗੁਰੂ ਤੇ ਯਕੀਨ ਨਾ ਕੀਤਾ ਫਿਰ ਤੇਰੇ ਜੀਵਨ ਵਿੱਚ ਕਦੀ ਪ੍ਰੇਮ ਪੈਦਾ ਨਹੀਂ ਹੋਏ। ਉਜੈਣ ਦਾ ਇੱਕ ਸਿੱਖ ਵਿਸ਼ਵੰਬਰ ਦਾਸ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰ ਵਿੱਚ ਜਿਉਂਦਾ ਸੀ। ਗੁਰੂ ਤੇ ਵਿਸ਼ਵਾਸ ਕਰਨਾ ਅਤ ਜ਼ਰੂਰੀ ਹੈ। ਬੜੀ ਦੂਰ ਦੇਸ਼ ਵਿੱਚ, ਮੱਧ ਪ੍ਰਦੇਸ਼ ਵਿੱਚ ਇਹਦਾ ਪਿਆਰ ਸੀ ਗੁਰੂ ਨਾਨਕ ਦੇ ਘਰ ਦੇ ਨਾਲ। ਇਹਨੂੰ ਬਾਣੀ ਦਾ ਰੰਗ ਚੜਿਆ, ਇਹਦੇ ਅੰਦਰ ਪ੍ਰੇਮ ਪੈਦਾ ਹੋ ਗਿਆ। ਇੱਕ ਇਹਦਾ ਬੱਚਾ ਸੀ, ਇੱਕ ਇਹਦਾ ਲੜਕਾ ਸੀ, ਵਪਾਰ ਕਰਦੇ ਸਨ। ਮਨ ਵਿੱਚ ਖਿਆਲ ਆਇਆ ਵੀ ਇਹ ਵੀ ਕਿਸੇ ਤਰ੍ਹਾਂ ਸਿੱਖੀ ਵਿੱਚ ਰੰਗਿਆ ਜਾਏ, ਇਹਦੇ ਮਨ ਵਿੱਚ ਵੀ ਗੁਰਸਿੱਖੀ ਦਾ ਬੀਜ ਟਿਕ ਜਾਏ ਤਾਂ ਕਿ ਇਹਦਾ ਜੀਵਨ ਸਫਲ ਹੋ ਜਾਏ, ਇਹਦਾ ਜੀਵਨ ਆਨੰਦਿਤ ਹੋ ਜਾਏ। ਇਸ ਲਈ ਇੱਕ ਦਿਨ ਕੋਲ ਬੁਲਾਇਆ। ਵਿਸ਼ਵੰਬਰ ਦਾਸ ਨੇ ਕਿਹਾ, ਬੇਟਾ ਗੋਪਾਲ ਦਾਸ, ਮੈਂ ਗੁਰੂ ਨਾਨਕ ਦੇ ਘਰ ਦਾ ਚਾਕਰ ਹਾਂ, ਮੈਂ ਸਤਿਗੁਰੂ ਦੀ ਸਿੱਖੀ ਆਪਣੇ ਜੀਵਨ ਵਿੱਚ ਧਾਰਨ ਕੀਤੀ ਹੈ ਤੇ ਕਮਾਈ ਹੈ, ਤੇ ਮੈਨੂੰ ਇਹ ਪਤਾ ਹੈ ਕਿ ਸਿੱਖੀ ਵਰਗਾ ਹੀਰਾ ਸੰਸਾਰ ਵਿੱਚ ਕੋਈ ਨਹੀਂ। ਇਸ ਕਰਕੇ ਮੇਰੀ ਇਹ ਖਾਹਿਸ਼ ਹੈ ਕਿ ਮੇਰੇ ਹੁੰਦਿਆਂ ਹੁੰਦਿਆਂ ਤੂੰ ਆਪਣੇ ਅੰਦਰ ਸਿੱਖੀ ਟਿਕਾ ਲਓ, ਕਿਉਂਕਿ ਜਿਨ੍ਹਾਂ ਨੂੰ ਇਹਦਾ ਪਤਾ ਹੈ ਨਾ ਉਹਨੂੰ ਵੰਡਣ ਦਾ ਯਤਨ ਕਰਨਗੇ। ਜਿਨ੍ਹਾਂ ਦੇ ਅੰਦਰ ਇਹਦੀ ਕੀਮਤ ਦੀ ਸਮਝ ਆ ਗਈ, ਇਹ ਇਸ ਤਰ੍ਹਾਂ ਦਾ ਇੱਕ ਵਪਾਰ ਹੈ, ਇਸ ਤਰ੍ਹਾਂ ਦਾ ਇੱਕ ਰਸਤਾ ਹੈ ਕਿ ਜਿਨ੍ਹਾਂ ਦੇ ਅੰਦਰ ਇਹ ਪ੍ਰਗਟ ਹੋਇਆ ਉਹਨਾਂ ਨੇ ਤੇ ਬੜੀ ਉੱਚੀ ਆਵਾਜ਼ ਵਿੱਚ ਰੌਲਾ ਪਾਇਆ ਵੀ ਜੀਵਨ ਤਾਂ ਇੱਧਰ ਵਿਖਦਾ ਪਿਆ, ਜੀਵਨ ਤਾਂ ਇੱਧਰ ਵਹਿੰਦਾ ਪਿਆ। ਤੇ ਜਿਨ੍ਹਾਂ ਨੂੰ ਇਹਦੀ ਸਾਰ ਨਹੀਂ ਸੀ ਉਹ ਕੋਲ ਖੜੇ ਹੋਏ ਕਹਿੰਦੇ ਰਹਿ ਵੀ ਇਸ ਮਨੁੱਖ ਨੂੰ ਹੋ ਕੀ ਗਿਆ, ਹੈ ਤਾਂ ਕੁਝ ਵੀ ਨਹੀਂ, ਪ੍ਰਾਪਤੀ ਵਾਲੀ ਚੀਜ਼ ਬਾਹਰੋਂ ਤਾਂ ਦਿਸਦੀ ਕੋਈ ਨਹੀਂ ਪਰ ਉਹਦੇ ਅੰਦਰ ਦੀ ਘਟਨਾ। ਇਸ ਲਈ ਇਹ ਫਰਕ ਸਦਾ ਬਣਿਆ ਰਿਹਾ ਸੰਸਾਰ ਦੇ ਵਿੱਚ। ਇਹ ਧਰਮ ਦੀ ਦੁਨੀਆਂ ਦੇ ਵਿੱਚ ਸਾਰੇ ਲੋਕ ਸ਼ਰਧਾਲੂ ਨਹੀਂ ਹੋ ਸਕੇ, ਉਹਦਾ ਕਾਰਨ ਕੀ ਹੈ, ਇੱਕ ਨੂੰ ਅੰਦਰੋਂ ਮਿਲਿਆ ਤੇ ਦੂਸਰਾ ਅੰਦਰ ਨੂੰ ਦੇਖ ਨਹੀਂ ਰਿਹਾ, ਉਹ ਬਾਹਰੋਂ ਦੇਖ ਰਿਹਾ। ਇਸ ਲਈ ਇਹ ਹੈਰਾਨੀ ਦੀ ਗੱਲ ਹੈ ਕਿ ਕਬੀਰ ਸਾਹਿਬ ਨੂੰ ਜਿਹੜਾ ਗਿਆਨ ਹੋਇਆ ਉਹਨਾਂ ਦੇ ਮਾਤਾ ਜੀ ਉਸ ਗਿਆਨ ਨੂੰ ਨਹੀਂ ਸਮਝ ਸਕੇ। ਹੁਣ ਇੰਨਾ ਡੂੰਘਾ ਤੇ ਕੋਈ ਸੰਬੰਧ ਨਹੀਂ ਇਹਨਾਂ ਦੋਵਾਂ ਦਾ, ਇੰਨਾ ਨੇੜਲਾ ਤੇ ਮਾਂ ਤੇ ਪੁੱਤਰ ਤੋਂ ਨੇੜਲਾ ਸੰਬੰਧ ਤੇ ਨਹੀਂ ਹੋ ਸਕਦਾ। ਪਰ ਉਹ ਮਾਂ ਨਹੀਂ ਸਮਝ ਸਕੀ ਵੀ ਇਹ ਕਿਹੜੀ ਦੁਨੀਆ ਵਿੱਚ ਜੀ ਰਿਹਾ, ਕੋਲ ਹੀ ਸੀ ਬਿਲਕੁਲ। ਇਸ ਲਈ ਇਹ ਨਾ ਸਮਝਣਾ ਵੀ ਅੱਜ ਭਗਤ ਕਬੀਰ ਹੋਣ, ਇਹ ਤਾਂ ਸਾਨੂੰ ਸਮਾਂ ਲੰਘਣ ਦੇ ਨਾਲ ਪਤਾ ਲੱਗਦਾ ਨਾ। ਇਸ ਧਰਤੀ ਦੇ ਉੱਤੇ ਜਿਹੜੇ ਰਹਿਬਰ ਲੋਕ ਹੋਏ ਨੇ, ਵਾਹਿਗੁਰੂ ਦੇ ਪਿਆਰੇ ਹੋਏ ਨੇ, ਉਹਨਾਂ ਨੂੰ ਸੰਸਾਰ ਦੇ 200-300-400 ਸਾਲ ਬਾਅਦ ਮੰਨਿਆ ਕਿ ਭਗਤ ਸਨ। ਪਹਿਲਾਂ ਕੋਈ ਨਹੀਂ ਸੀ ਮੰਨਦਾ, ਜਦੋਂ ਉਹ ਹੁੰਦੇ ਨੇ ਉਦੋਂ ਲੋਕ ਉਹਨਾਂ ਦੀ ਪਰਵਾਹ ਨਹੀਂ ਕਰਦੇ। ਔਰ ਦੂਰ ਵਾਲੇ ਨਹੀਂ, ਸਭ ਤੋਂ ਜ਼ਿਆਦਾ ਨੇੜੇ ਵਾਲੇ ਲੋਕ ਵਾਝੇ ਰਹਿ ਜਾਂਦੇ, ਜਿਹੜੇ ਬਿਲਕੁਲ ਨੇੜੇ ਰਹਿੰਦੇ। ਇਹ ਕੁਦਰਤੀ ਤੌਰ ਤੇ ਹੈ। ਇਸ ਕਰਕੇ ਭਗਤ ਤੁਲਸੀ ਨੇ ਇੱਕ ਬੜਾ ਸੋਹਣਾ ਤਜਰਬਾ ਲਿਖਿਆ ਆਪਣੇ ਜੀਵਨ ਵਿੱਚ। ਉਹ ਕਹਿੰਦਾ ਹੈ, ਤੁਲਸੀ ਭਗਤ ਕਰੇ ਕਹਿ ਜਾਏ ਨਾ ਆਪਣੇ ਗਾਮ। ਉਹ ਕਹਿੰਦਾ ਜੇ ਕੋਈ ਬੰਦਾ ਭਗਤੀ ਕਰੇ ਨਾ, ਸਿਮਰਨ ਕਰੇ, ਤੇ ਆਪਣੇ ਗਾਮ ਦਾ ਅਰਥ ਹੈ ਵੀ ਆਪਣੇ ਲੋਕਾਂ ਤੋਂ ਜੇ ਉਹ ਥੋੜਾ ਜਿਹਾ ਦੂਰ ਰਹਿ ਸਕੇ ਤਾਂ ਚੰਗੀ ਗੱਲ ਹੈ। ਉਹਦਾ ਕੀ ਕਾਰਨ? ਕਿਉਂਕਿ ਜੇ ਉਹਨਾਂ ਦੇ ਵਿੱਚ ਗਿਆ ਤੇ ਉਹਨਾਂ ਨੇ ਉਹਦਾ ਜਨਮ ਤੋਂ ਲੈ ਕੇ ਪਹਿਲਾ ਜੀਵਨ ਵੇਖਣਾ, ਉਹਦੇ ਨਾਲ ਉਹਨੂੰ ਤੋਲਣ ਦਾ ਯਤਨ ਕਰਨਾ ਹੈ। ਔਰ ਪਹਿਲੇ ਜੀਵਨ ਦੀ ਗੱਲ ਛੱਡੋ, ਹੁਣ ਮਨੁੱਖ ਤਾਂ ਮਨੁੱਖ ਹੈ ਨਾ, ਉਹ ਸਰੀਰਕ ਤੌਰ ਤੇ ਜਿਉ ਰਿਹਾ, ਕਿਉਂਕਿ ਮਸ਼ੀਨ ਤਾਂ ਹੈ ਨੇ ਵੀ ਜਿਵੇਂ ਦੀ ਸੰਸਾਰ ਦੀ ਨਜ਼ਰ ਏ, ਹੁਣ ਸੰਸਾਰ ਦੀ ਆਪਣੀ ਨਜ਼ਰ ਉਹ ਕਿਹਨੂੰ ਧਾਰਮਿਕ ਕਹਿੰਦਾ, ਉਹ ਆਪਣੇ ਅਨੁਸਾਰ ਉਹਦੀ ਵਿਆਖਿਆ ਕਰਦਾ ਵੀ ਇਹ ਬੰਦਾ ਇਹ ਨੀਂਦ ਲੈ ਰਿਹਾ ਸੀ, ਇਹ ਕਿਵੇਂ ਸੰਤ ਹੋ ਸਕਦਾ ਹੈ, ਇਹ ਭੋਜਨ ਜ਼ਿਆਦਾ ਛੱਕ ਗਿਆ, ਇਹ ਥੋੜਾ ਛੱਕ ਗਿਆ, ਇਹ ਇਸ ਤਰ੍ਹਾਂ ਬੋਲ ਰਿਹਾ ਹੈ, ਇਸ ਤਰ੍ਹਾਂ ਵੇਖ ਰਿਹਾ ਹੈ, ਇਹ ਕੰਮ ਕਰ ਰਿਹਾ, ਇਸ ਲਈ ਉਹ ਸ਼ੰਕੇ ਉੱਥੇ ਪੈਦਾ ਹੋ ਜਾਂਦੇ। ਔਰ ਇਸ ਬਾਹਰਲੀ ਚਰਿਆ ਨੂੰ ਵੇਖ ਕੇ ਮਨੁੱਖ ਜਿਹੜਾ ਹੈ ਫਿਰ ਇਸ ਤਰ੍ਹਾਂ ਦੇ ਲੋਕਾਂ ਤੋਂ ਕਦੇ ਲਾਭ ਨਹੀਂ ਉਠਾ ਸਕਦਾ। ਔਰ ਉਹਨਾਂ ਵੱਡੇ ਵੱਡੇ ਲੋਕਾਂ ਤੋਂ ਵੀ ਸੰਸਾਰ ਦੇ ਲੋਕ, ਪਰਿਵਾਰ ਵਾਲੇ ਲੋਕ ਲਾਭ ਨਹੀਂ ਉਠਾ ਸਕੇ, ਜਿਹੜੇ ਬੜੇ ਅੱਜ ਜਿਨ੍ਹਾਂ ਨੂੰ ਅਸੀਂ ਪੂਜ ਰਹੇ ਹਾਂ, ਅੱਜ ਜਿਨ੍ਹਾਂ ਦੀ ਗੱਲ ਹੋ ਰਹੀ ਸੰਸਾਰ ਦੇ ਵਿੱਚ, ਵੱਡੇ ਵੱਡੇ ਲੋਕ, ਉਹਨਾਂ ਦੇ ਪਰਿਵਾਰ ਵੀ ਉਹਨਾਂ ਤੋਂ ਲਾਭ ਨਹੀਂ ਲੈ ਸਕੇ। ਉਹਨਾਂ ਨੂੰ ਜਾ ਕੇ ਲੋਕ ਕਹਿੰਦੇ ਸਨ ਵੀ ਤੁਹਾਡੇ ਘਰ ਵਿੱਚ ਕਬੀਰ ਸਾਹਿਬ ਬਹੁਤ ਵੱਡੀ ਅਵਸਥਾ ਵਿੱਚ ਨੇ, ਉਹ ਕਹਿੰਦੇ ਸਨ ਕਿਹੜੀ ਵੱਡੀ ਅਵਸਥਾ, ਕੰਮ ਹੀ ਕੋਈ ਨਹੀਂ ਕਰਦਾ, ਔਰ ਤੁਸੀਂ ਹੋਰ ਉਹਨੂੰ ਫਿੱਲੀ ਦੇਣ ਵਾਸਤੇ ਆਉਂਦੇ ਹੋ, ਜੇ ਉਹਨੇ ਇੱਕ ਅੱਧਾ ਧਾਗਾ ਚੁੱਕਣਾ ਉਹ ਤਾਂ ਵੀ ਨਹੀਂ ਚੁੱਕਦਾ, ਤੁਸੀਂ ਕਹਿ ਕੇ ਚਲੇ ਜਾਂਦੇ। ਇਸ ਲਈ ਉਹ ਨਹੀਂ ਸਮਝ ਸਕਦੇ, ਕਦੇ ਵੀ ਸੰਸਾਰ ਸਮਝੇਗਾ, ਕਿਉਂਕਿ ਸੰਸਾਰ ਨੂੰ ਧਾਰਮਿਕ ਬੰਦਾ ਇਸ ਤਰ੍ਹਾਂ ਦਾ ਚਾਹੀਦਾ ਜਿਵੇਂ ਕੋਈ ਮਸ਼ੀਨ ਹੋਵੇ, ਉਹ ਖੜਾ ਰਵੇ, ਸਾਵਧਾਨ ਹੋਵੇ, ਜੇ ਉਹ ਥੋੜਾ ਜਿਹਾ ਇੱਧਰ ਉੱਧਰ ਪੈਰ ਪਾ ਗਿਆ ਤੇ ਉਹਨੂੰ ਕੰਡੇ ਨੂੰ ਕਰ ਦੇਣਗੇ, ਧਾਰਮਿਕ ਨਹੀਂ ਹੈ। ਇਸ ਲਈ ਇੱਥੇ ਪਖੰਡੀਆਂ ਨੂੰ ਸਮੇਂ ਅਨੁਸਾਰ ਧਾਰਮਿਕ ਕਹਿੰਦੇ, ਜੋ ਦਿਖਾਵਾ ਪੂਰੀ ਤਰ੍ਹਾਂ ਕਰ ਲੈਂਦੇ। ਦੂਸਰੀ ਗੱਲ, ਐਸੇ ਲੋਕ ਕਈ ਵਾਰੀ ਇਸ ਤਰ੍ਹਾਂ ਦੀ ਖੇਡ, ਇਸ ਤਰ੍ਹਾਂ ਦੀ ਰਚਨਾ ਵੀ ਰਚ ਦਿੰਦੇ ਨੇ ਜਿਹਦੇ ਨਾਲ ਉਹਨਾਂ ਨੂੰ ਆਮ ਨੇੜੇ ਰਹਿਣ ਵਾਲਾ ਹਰ ਰੋਜ਼ ਜਿਹੜਾ ਨੇੜੇ ਰਹਿੰਦਾ ਜਾਂਦੇ ਤੰਗ ਨਾ ਕਰੇ, ਉਹਨੂੰ ਇਸ ਤਰ੍ਹਾਂ ਦੀ ਬਾਹਰ ਦੀ ਪ੍ਰਕਿਰਿਆ ਦਿਖਾ ਦਿੰਦੇ ਨੇ ਵੀ ਉਹ ਚੁੱਪ ਕਰਕੇ ਸਾਈਡ ਤੇ ਹਟਿਆ ਰਹੇ। ਇਹ ਉਹਨਾਂ ਦੇ ਜੀਵਨ ਦੀ ਇੱਕ ਇਸ ਤਰ੍ਹਾਂ ਦੀ ਕਿਰਿਆ ਹੁੰਦੀ। ਇਸ ਲਈ ਆਮ ਤੌਰ ਤੇ ਇਹ ਖਿਆਲ ਵਿੱਚ ਰੱਖਣਾ, ਜਾਂ ਤੇ ਬੰਦੇ ਵਿੱਚ ਇੰਨੀ ਸਮਰੱਥਾ ਆ ਜਾਏ, ਇੰਨੀ ਕੰਪੈਸਿਟੀ ਆ ਜਾਏ ਕਿ ਉਹ ਇਸ ਤੁਕ ਨੂੰ ਸਮਝ ਜਾਏ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਸਤਿਗੁਰੂ ਜੋ ਕੁਝ ਕਰ ਰਹੇ ਨੇ ਤੂੰ ਉਧਰ ਵੇਖੀ ਨਾ, ਕਿਉਂਕਿ ਵੇਖਿਆ ਤੈਨੂੰ ਸ਼ੰਕੇ ਪੈਦਾ ਹੋਏ, ਉਧਰ ਧਿਆਨ ਨਾ ਕਰੀ, ਤੇ ਜਾਂ ਫਿਰ ਤੇਰੇ ਵਿੱਚ ਇੰਨੀ ਸ਼ਕਤੀ ਹੋਵੇ ਵੀ ਤੂੰ ਆਪਣੇ ਗੁਰੂ ਦੇ ਵਿੱਚ ਭਾਵੇਂ ਕਿੰਨੀਆਂ ਅਸ਼ਰਧਕ ਗੱਲਾਂ ਵੇਖ ਲਵੇ ਪਰ ਤੇਰੀ ਸ਼ਰਧਾ ਨਾ ਟੁੱਟੇ। ਜੇ ਤੇ ਨਿੱਜੀ ਸੰਬੰਧ ਹੋਵੇਗਾ ਤੇ ਪ੍ਰੇਮ ਨਹੀਂ ਟੁੱਟੇਗਾ, ਪਰ ਸੰਬੰਧ ਤੇ ਅਜੇ ਬਣਿਆ ਨਹੀਂ, ਅਜੇ ਵੇਖ ਰਹੇ ਹਾਂ, ਟੈਸਟ ਕਰ ਰਹੇ ਸੀ, ਸੰਬੰਧ ਟੁੱਟ ਜਾਂਦੇ। ਜੇ ਨਿੱਜੀਪਨ ਹੋਵੇ ਨਾ, ਆਪਣਾਪਨ, ਫਿਰ ਕਦੇ ਨੀ ਪ੍ਰੇਮ ਟੁੱਟੇਗਾ, ਜਿੰਨੀ ਮਰਜ਼ੀ ਅਸੀਂ ਚੀਜ਼ਾਂ ਦੇਖ ਲਵਾਂ, ਪ੍ਰੇਮ ਨਹੀਂ ਟੁੱਟਣ ਦੇਣਾ ਕਿਸੇ ਚੀਜ਼ ਨੂੰ, ਪ੍ਰੇਮ ਤੋਂ ਬਿਨਾਂ ਸਭ ਕੁਝ ਟੁੱਟ ਜਾਂਦਾ ਹੈ। ਇਸ ਲਈ ਤੁਸੀਂ ਵੇਖਦੇ ਹੋ ਕਿ ਮਾਂ ਆਪਣੇ ਬੱਚੇ ਨੂੰ ਸਾਰਾ ਦਿਨ ਵੇਖਦੀ ਏ, ਸਾਰਾ ਦਿਨ ਉਹਦੇ ਔਗੁਣ ਵੀ ਦੇਖਦੀ ਏ, ਪਰ ਉਸ ਬੱਚੇ ਤੋਂ ਉਹਦਾ ਪਿਆਰ ਨਹੀਂ ਹਟਦਾ, ਉਹਦਾ ਲਗਾਵ ਖਤਮ ਨਹੀਂ ਹੁੰਦਾ। ਉਹਦਾ ਕੀ ਕਾਰਨ ਹੈ? ਕਿਉਂਕਿ ਉਹਨੂੰ ਆਪਣਾ ਸਮਝ ਰਹੀ, ਉਹਦੇ ਨਾਲ ਉਹਦਾ ਪ੍ਰੇਮ ਹੈ। ਪਰ ਜਿਹੜਾ ਦੂਸਰੇ ਦਾ ਬੱਚਾ ਹੈ, ਉਹ ਥੋੜਾ ਚਿਰ ਮਨੁੱਖ ਵੇਖਦਾ ਤੇ ਥੋੜੇ ਚਿਰ ਵਿੱਚ ਉਹਦੀਆਂ ਕਮੀਆਂ ਤੇ ਗਲਤੀਆਂ ਉਹਦੇ ਸਾਹਮਣੇ ਆ ਜਾਂਦੀਆਂ ਨੇ। ਉਹ ਕਿਉਂ ਆਉਂਦੀਆਂ? ਕਿਉਂਕਿ ਉਹਨੂੰ ਦੂਸਰੀ ਨਜ਼ਰ ਨਾਲ ਦੇਖ ਰਿਹਾ, ਉਹਨੂੰ ਆਪਣੇ ਪਨ ਨਾਲ ਨਹੀਂ ਦੇਖ ਰਿਹਾ। ਇਸ ਕਰਕੇ ਜਦੋਂ ਤੇ ਆਪਣੇ ਸਤਿਗੁਰੂ ਤੇ ਆਪਣਾਪਣ ਪੈਦਾ ਹੋ ਜਾਏ, ਫਿਰ ਤੇ ਉਹ ਬਾਹਰੋਂ ਸਿੱਖ ਉਹਨੂੰ ਵੇਖੇਗਾ ਨਹੀਂ। ਔਰ ਜੋ ਕੋਈ ਸਤਿਗੁਰੂ ਕਰੇਗਾ, ਸਿੱਖ ਉਹਨੂੰ ਇਹ ਕਹਿ ਕੇ ਪ੍ਰਵਾਨ ਕਰ ਲਏਗਾ ਵੀ ਗੁਰੂ ਦੀ ਕੋਈ ਖੇਡ। ਤੇ ਜੇ ਗੁਰੂ ਨਾਲ ਆਪਣਾਪਣ ਪੈਦਾ ਨਹੀਂ ਹੋਇਆ, ਫਿਰ ਉਹ ਪ੍ਰੇਮ ਵਿੱਚ ਟੁੱਟਣ ਦਾ ਬਹੁਤ ਸਾਰਾ ਖਦਸ਼ਾ ਬਣਿਆ ਰਹਿੰਦਾ। ਇਸੇ ਤਰ੍ਹਾਂ ਇਹ ਜਿਹੜਾ ਗੋਪਾਲ ਦਾਸ ਸੀ, ਇਹਨੂੰ ਇਹਦੇ ਪਿਤਾ ਨੇ ਤੋੜਿਆ, اور اینو 500 روپیہ دیتا اونا دینا وچ امیر آدمی سے میں اے تو کلگی تر بادشاہ گرو گوبند سنگھ سچے بادشاہ نندپور صاحب دے بچن تو سفر دا خرچہ لے رستے دا خرچہ لے اور سفر مکا کے نندپور صاحب چلا جا اتے درشن میں نے کر دیا اے سارے سفر نو مکاؤں دا ہویا 500 روپیہ جیب دے وچ سفر سجے سجے پورا کردہ آنندپور صاحب دے نیڑے آیا اجے تھوڑی جی دور سی تے راہ وچ ستگرو مل پئے انہیں ایک گھٹنا ویکھ لئی ایک کوتک دیکھ لیا کوتک کی سی اس وقت ستگرو باہر ایک تتر فڑ کے جڑا شکار وچ پھڑیا ہویا سی اس تتر دے کھمب ہو کے ستگرو نے اپنے باج دے سامنے سٹ دتا جڑا باج رکھیا ہویا سی باز اونو چنجا مار مار کے نوچدا ہے اودا ماس کھاندا ہے او تڑپدا ہے ستگرو کول بیٹھے نے او لو نوال ہویا پیا ادھروں گوپال داس آ گیا آؤدیا سر یہ ہوں ویشنو سی یہ اپنی اپنی پرمپرا ہے چیلا جہڑا ویشنو سی تے گرو دی تے سمرتھا بہت وڈی ہے اس کر کے جدوں ایک گھٹنا دیکھی تے ویندیا سر من وچ خیال آ گیا قدرتی طور تے شک پینا سبھاوک سی کہ اتنا سفر کر کے آیا تے اگے گرو کی بن کے بیٹھا ہو تے ماسا ہاری ہے وہ تے خون دوڑ رہا جانوراں دا اودے وچ تے دائی کوئی نہیں ہے ستگراں نے ویکھ لیا تے من وچ شنکا ہے آن کے نمسکار تاں کیتی اوپرے من دے نال پوچھیا کون ہے کتھوں آیا پہچان لیا لے کے چلے گئے پر پھر بھی اپنے پتا دا حکم جان کے دوسرے دن 500 روپیہ رکھا اور ستگرو نے ایک کڑا دیتا وہ 500 روپیہ بیٹا لے کے ایک کڑے کی بخشش کی تھی تے گوپال داس کڑا لے کے واپس تریا ہوتا ہے اور من میں سوچتا ہے چنگا وپار کیتا ہے 500 روپیے میں ایک کڑا ملتا ہے یہ ہوں حسابی کتابی من سے حساب کر رہا سی اس پریم ہے نہیں سی وہ من شردا ہے نہیں اس کر کے ترتا جاتا ہے رات پی گئی رستے دے وچ ایک نگر آتا ہے رات ایک سکھ دے گھر ٹھہریا انہیں پرشاد پانی چکایا ساؤن لگیا دو چار گلاں باتاں چلیاں کیویں تیرا سفر رہا ستگرو نے کی کرپا کی تیرے اتے تے من جڑی شردا سی فٹ کے سامنے آ گئی کہن لگا کرپا کی کرنی گرو نے 500 روپیے چک لوہے کا کڑا دے دیتا ہوں وہ جڑا کڑا سی وہ واسطے کیول لوہے کا ٹکڑا سا پر یہ ستگرو کی بخشش ہے کہڑے روپ میں ستگرو بخشش دیں دات دیں وہ سکھ بڑے پیار والا ہے انہیں جب اس گل نو سنیا تو وہ من میں سمجھ آ گئی یہ بندہ پریم تو ہینا ہے پریم تو خالی ہے یہ پریم کی کوئی سمجھ نہیں یہ تو وپاری ہے یہ تو گن رہا بھی کڑا کنے ٹکیا کا ہے 500 روپیہ کتنے ہے یہ توڑ رہا گرو کی بخشش نو سکھ تو رہا نہ گیا ساری رات انہیں انہوں آرام کرنے واسطے کیا اور ایک سمجھیا کہ میرے گرو کی توہین کی اس بندے نے گرو کی دات نو نیوا کیا ہے اور اپنی مایا نو بڑا کیا اس کر کے گرو کے سوارے اور رات اپنے سبندیاں دے کول اپنے پیاریاں دے کول ساری رات پاؤں رہا تے ساری رات دے وچ 500 روپیہ اکٹھا کر کے سویرے اٹھیا انہوں چاہ پانی سکایا تے وہ دے اگے 500 روپیہ رکھ کے کہیں دا ہے جے تو کرپا کریں تے آپ گرو کی بخشش مینو دے تے تو اپنا 500 روپیہ واپس لے کے چلا جائے کیونکہ انہوں سار ہے یہ دھیان دینا جدے من دے وچ سار ہوئے گی وہ اس دات نو اندروں ویکھے گا جدے من دے وچ سار تے سمجھ نہیں ہوئے گی وہ باہروں ویکھ کے چلا جائے گا اس کر کے وہ 500 روپیہ اگے رکھیا وہ وپاری سی خوش ہو گیا وہ من دے وچ یہ بڑی وڈی چاؤ پیدا ہویا بے چلو رستے وچ ہی ٹھیک ہو گیا وپار انہیں 500 روپیہ جیب وچ پایا کڑا سکھ نو دتا سکھ جدو انہیں کڑا اپنے ہاتھ وچ لیا تے پھر اس بخشش نے کام کیتا یہ خیال کرنا ستگرو دی بخشش جیڑی ہے ہندی کام کرنے واسطے ہے پر کام ادو کرے گی جدو جس تھان سے دتا جا رہا ہے وہ بندہ اگو سہمت ہوئے گا سہجوگ دے گا تاں میں جو کام نہیں کرے گا ہوں کڑا جدو دتا سی نا انہوں ਜੇ ਉਸ ਗੋਪਾਲ ਦਾਸ ਦੇ ਵਿਚ ਸ਼ਰਧਾ ਹੁੰਦੀ ਤੇ ਓਹਦੇ ਅੰਦਰ ਉਹ ਘਟਨਾ ਵਾਪਰ ਜਾਣੀ ਸੀ, ਗੁਰਮੁਖ ਰੋਮ ਰੋਮ ਹਰ ਤਿਆਵੈ, ਕਿਉਂਕਿ ਉਹ ਕੜਾ ਨਹੀਂ ਸੀ, ਉਹ ਤੇ ਕੇਵਲ ਸਾਧਨ ਸੀ, ਉਹਦੇ ਵਿਚ ਤਾਂ ਸਤਿਗੁਰੂ ਨਾਮ ਦੀ ਦਾਤ ਪਾ ਕੇ ਦੇ ਰਿਹਾ ਸੀ। ਉਹ ਘਟਨਾ ਉਸ ਵਕਤ ਵਾਪਰ ਜਾਣੀ ਸੀ ਪਰ ਅੱਗੇ ਸਹਿਯੋਗ ਨਹੀਂ ਸੀ। ਇਸ ਕਰਕੇ ਇਕੱਲੇ ਸਤਿਗੁਰੂ ਵੱਲੋਂ ਤਕਰੀਬਨ ਘਟਨਾ ਨਹੀਂ ਵਾਪਰਦੀ ਨਾਮ ਦੇ ਮਾਮਲੇ ਵਿਚ, ਪਰਮਾਤਮਾ ਦੇ ਸੰਬੰਧ ਵਿਚ। ਇਸ ਲਈ ਪੂਰੇ ਗੁਰੂ ਦੀ ਸ਼ਰਨ ਵਿਚ ਪੂਰਾ ਸਿੱਖ ਵੀ ਹੋਣਾ ਬੜਾ ਜ਼ਰੂਰੀ ਹੈ, ਤਾਂ ਉਹ ਦੋਵਾਂ ਦਾ ਸੰਪਰਕ ਆਪਸ ਵਿਚ ਬਣਦਾ। ਜੇ ਸਿੱਖ ਦੇ ਪਾਸਿਓਂ ਕੋਈ ਕਮੀ ਹੈ ਅਧੂਰਾ ਪਾਣੇ ਤੇ ਗੁਰੂ ਵੱਲੋਂ ਦਿੱਤਾ ਹੋਇਆ ਉਪਦੇਸ਼ ਇੰਨੀ ਜਲਦੀ ਕੰਮ ਨਹੀਂ ਕਰੇਗਾ। ਇਸ ਲਈ ਉਪਦੇਸ਼ ਪੂਰਾ ਹੈ, ਸਾਡੇ ਲੈਣ ਵਿਚ ਕਮੀ ਹੁੰਦੀ ਹੈ, ਸਾਡੇ ਲੈਣ ਵਿਚ ਦੁਵਿਧਾ ਹੁੰਦੀ ਹੈ, ਇਸ ਕਰਕੇ ਉਹ ਕੰਮ ਨਹੀਂ ਕਰਦਾ। ਉਹੀ ਕੜਾ, ਉਹੀ ਉਪਦੇਸ਼, ਉਹੀ ਬਖਸ਼ਿਸ਼ ਜਿਹਨੇ ਉਸ ਗੋਪਾਲ ਦਾਸ ਤੇ ਕੰਮ ਨਹੀਂ ਕੀਤਾ, ਜਦੋਂ ਉਹ ਕੜਾ ਗੋਪਾਲ ਦਾਸ ਨੇ ਉਸ ਗੁਰਸਿੱਖ ਦੇ ਹੱਥ ਵਿਚ ਰੱਖਿਆ ਤੇ ਉਹਦਾ ਅੰਦਰ ਰੰਗਿਆ ਗਿਆ ਪ੍ਰੇਮ ਨਾਲ, ਉਹਦੇ ਅੰਦਰ ਨਾਮ ਦੀਆਂ ਚਰਨਾਟਾਂ ਛਿੜ ਪਈਆਂ, ਉਹਦੇ ਅੰਦਰ ਨਾਮ ਦਾ ਕੰਮ ਆ ਗਿਆ, ਉਹਨੂੰ ਪਰਮਾਤਮਾ ਦੀ ਪ੍ਰਤੀਤੀ ਹੋ ਗਈ, ਉਹਨੂੰ ਉਹ ਪ੍ਰੇਮ ਜਿਹੜਾ ਕਿਸੇ ਨੂੰ ਲੱਭਦਾ ਨਹੀਂ ਉਸ ਕੜੇ ਦੇ ਹੱਥ ਵਿਚ ਰੱਖਦਿਆਂ ਉਹਦੇ ਅੰਦਰ ਪੈਦਾ ਹੋ ਗਿਆ। ਇਹਨੂੰ ਕਹਿੰਦੇ ਨੇ ਸਤਿਗੁਰੂ ਦੀ ਦਾਤ। ਉਹ ਵਾਪਸ ਗਿਆ ਆਪਣੇ ਪਿਤਾ ਨੂੰ ਇਸ ਵਪਾਰ ਬਾਰੇ ਦੱਸਿਆ ਖੁਸ਼ ਹੋ ਕੇ। ਵਿਸ਼ਵੰਬਰ ਦਾਸ ਨੇ ਕਿਹਾ, ਗੋਪਾਲ ਦਾਸ ਵਪਾਰ ਬਾਜ਼ਾਰ ਵਿਚ ਕਰੀਦਾ ਹੈ, ਗੁਰੂ ਨਾਲ ਨਹੀਂ। ਅਸੀਂ ਵਪਾਰੀ ਹਾਂ ਤੇ ਤੂੰ ਗਲਤੀ ਕਰ ਗਿਆ, ਤੂੰ ਵਪਾਰ ਵਾਲਾ ਨਿਯਮ ਗੁਰੂ ਤੇ ਲਾਗੂ ਕਰ ਦਿੱਤਾ। ਹਿਸਾਬ ਬਾਜ਼ਾਰ ਵਿਚ ਕਰੀਦਾ ਹੈ, ਗੁਰੂ ਨਾਲ ਨਹੀਂ। ਔਰ ਗੁਰੂ ਨਾਲ ਜਿਹੜੇ ਹਿਸਾਬ ਕਰਦੇ ਨੇ ਉਹ ਸਤਿਗੁਰੂ ਤੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਔਰ ਇਹ ਵਾਪਰ ਜਾਂਦਾ ਹੈ, ਇਹ ਕੇਵਲ ਸ਼ਰਧਾ ਵਾਲਿਆਂ ਦੀ ਕਹਾਣੀ ਨਹੀਂ, ਇਹ ਕੇਵਲ ਮਨਮੁਖਾਂ ਦੀ ਗੱਲ ਨਹੀਂ, ਇਹ ਬੜੀ ਜਲਦੀ ਵਾਪਰਦਾ ਹੈ ਮਨੁੱਖ ਗੁਰੂ ਤੋਂ ਹਿਸਾਬ ਮੰਗਦਾ ਹੈ। ਦੌਲਤ ਖਾਨ ਜਿਹੜਾ ਨਵਾਬ ਸੀ, ਜਿਹਦਾ ਨਾਮ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਪੌੜੀਆਂ ਵਿਚ ਲਿਖਿਆ ਹੈ, ਇਹ ਗੁਰੂ ਨਾਨਕ ਸਾਹਿਬ ਦਾ ਬੜਾ ਸ਼ਰਧਾਲੂ ਸੀ, ਬਹੁਤ ਵੱਡਾ ਸ਼ਰਧਾਲੂ ਸੀ। ਇਹ ਕਈ ਕੌਤਕ ਵੇਖੇ ਸਨ, ਕਈ ਵਾਰੀ ਇਹਦੇ ਮਨ ਦੇ ਉੱਤੇ ਪ੍ਰਭਾਵ ਵੀ ਪਿਆ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ। ਪਰ ਅੱਜ ਕੀ ਵਾਪਰਿਆ, ਸਾਰਾ ਕੁਝ ਵੇਖਣ ਤੋਂ ਬਾਅਦ ਜਦੋਂ ਵੇ ਵਿੱਚੋਂ ਵਾਪਸ ਆਏ, ਸਮਾਨ ਵੰਡਿਆ, ਸਭ ਕੁਝ ਹੋਇਆ ਤੇ ਇਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ। ਬੁਲਾਇਆ ਸਤਿਗੁਰੂ ਨੂੰ, ਕਹਿਣ ਲੱਗੇ, ਨਾਨਕ ਜੀ ਤੁਸਾਂ ਸਾਰੀ ਦੁਕਾਨ ਤੇਰਾ ਤੇਰਾ ਕਰਕੇ ਲੁਟਾ ਦਿੱਤੀ ਹੈ, ਬਹੁਤ ਘਾਟਾ ਪੈ ਗਿਆ ਹੋਵੇਗਾ, ਬੜੀ ਕਮੀ ਆ ਗਈ ਹੋਵੇਗੀ, ਇਹ ਤੁਸੀਂ ਕੀ ਕੀਤਾ ਹੈ ਤੇ ਮੈਨੂੰ ਹਿਸਾਬ ਚਾਹੀਦਾ, ਮੈਨੂੰ ਲੇਖਾ ਚਾਹੀਦਾ। ਸਤਿਗੁਰੂ ਕਹਿੰਦੇ ਤੁਸੀਂ ਲੇਖਾ ਕਰੋ, ਹਿਸਾਬ ਕਰੋ, ਮੁਕਾਓ ਇਸ। ਲੇਖਾ ਸ਼ੁਰੂ ਹੋ ਗਿਆ, ਹਿਸਾਬ ਸ਼ੁਰੂ ਹੋ ਗਿਆ। ਜਦੋਂ ਹਿਸਾਬ ਹੋਇਆ ਤੇ ਕੁਝ ਰੁਪਈਏ ਗੁਰੂ ਨਾਨਕ ਸਾਹਿਬ ਦੇ ਵੱਧ ਗਏ ਦੌਲਤ ਖਾਂ ਵੱਲ, ਕੁਝ ਰੁਪਈਏ ਦੌਲਤ ਖਾਂ ਵੱਲ ਵਧੇ ਗੁਰੂ ਨਾਨਕ ਸਾਹਿਬ ਦੇ। ਜਦੋਂ ਰੁਪਈਏ ਇੱਧਰ ਵਧੇ ਨਾ ਤੇ ਫਿਰ ਉਹ ਹੋਸ਼ ਆਈ, ਫਿਰ ਮਤ ਦੇ ਉੱਤੋਂ ਮਾਇਆ ਦਾ ਪਰਦਾ ਲੱਥਾ ਵੀ ਮੈਂ ਕਿਹਦੇ ਕੋਲੋਂ ਹਿਸਾਬ ਲੈ ਬੈਠਾ, ਇਹ ਤੇ ਖੁਦਾ ਹੈ, ਇਹ ਤੇ ਉਹ ਹੈ ਜਿਹਨੇ ਮਸੀਤ ਦੇ ਵਿਚ ਮੈਨੂੰ ਕਹਿ ਦਿੱਤਾ ਸੀ ਵੀ ਤੂੰ ਤੇ ਕਾਬਲ ਵਿਚ ਘੋੜੇ ਖਰੀਦਦਾ ਫਿਰਦਾ, ਨਮਾਜ਼ ਕਿੱਥੇ ਪੜ ਰਿਹਾ, ਇਹਦੇ ਅੱਲਾ ਦਾ ਨੂਰ ਸੀ, ਮੈਂ ਭੁੱਲ ਕਿਉਂ ਗਿਆ, ਮੈਂ ਹਿਸਾਬ ਕਿਉਂ ਮੰਗ ਲਿਆ। ਸਤਿਗੁਰਾਂ ਨੇ ਉਸ ਵਕਤ ਇੱਕ ਬਚਨ ਕਿਹਾ, ਕਹਿਣ ਲੱਗੇ, ਦੌਲਤ ਖਾਂ ਅਸੀਂ ਚਾਹੁੰਦੇ ਸਾਂ ਤੇਰੇ ਲੇਖੇ ਨਿਬੜ ਜਾਣ ਪਰ ਤੂੰ ਫਿਰ ਵੀ ਬਚਾ ਲਿਆ, ਤੂੰ ਲੇਖਾ ਬਾਕੀ ਰੱਖ ਲਿਆ। ਫਿਰ ਚਰਨੀ ਡਿੱਗਾ, ਸਤਿਗੁਰਾਂ ਨੇ ਕਿਹਾ ਵਕਤ ਆਏਗਾ, ਅਜੇ ਨਹੀਂ ਹੈ, ਇਹ ਕੁਝ ਸਮਾਂ ਹੁੰਦਾ। ਇਸ ਲਈ ਹਿਸਾਬ ਮੰਗਣ ਵਾਲਿਆਂ ਨੇ ਤੇ ਗੁਰੂ ਕੋਲੋਂ ਵੀ ਮੰਗ ਲਿਆ, ਗੁਰੂ ਨਾਨਕ ਸਾਹਿਬ ਤੋਂ ਵੱਡਾ ਸਾਡੀ ਨਜ਼ਰ ਵਿਚ ਕੋਈ ਸੰਤ ਨਹੀਂ ਹੋ ਸਕਦਾ, ਪਰ ਸੰਸਾਰ ਨੇ ਤੇ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਕੀਤਾ। ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਤੇ 500-700 ਸਾਲ ਨਿਕਲ ਗਏ ਨਾ, ਤਾਂ ਅਸੀਂ ਗੁਰੂ ਨਾਨਕ ਨੂੰ ਗੁਰੂ ਨਾਨਕ ਕਹਿ ਰਹੇ। ਉਸ ਵਕਤ ਕਹਿਣਾ ਬੜਾ ਮੁਸ਼ਕਲ ਹੁੰਦਾ ਹੈ, ਬੜੇ ਸ਼ੰਕੇ ਨੇ, ਬੜੇ ਦੁੱਖ ਨੇ, ਔਰ ਮਨੁੱਖ ਦੇ ਆਪਣੇ ਕਾਰਨ ਬਣਦੇ ਨੇ, ਕਰਮ ਅੱਗੇ ਅੜ ਜਾਂਦੇ ਨੇ। ਕਈ ਵਾਰੀ ਸ਼ਰਧਾ ਪੈਦਾ ਹੁੰਦੀ, ਕਈ ਵਾਰੀ ਵਿੱਚ ਫਿਰ ਵਿਚਾਰ ਪੈਦਾ ਹੁੰਦੇ ਨੇ, ਕਈ ਵਾਰੀ ਫਿਰ ਯਕੀਨ ਬਣਦਾ ਫਿਰ ਟੁੱਟਦਾ। ਉਹਦਾ ਕਾਰਨ ਮਨੁੱਖ ਦਾ ਆਪਣਾ ਆਪਣਾ ਆਪਾ ਹੁੰਦਾ, ਜਿਹਦੇ ਵਿੱਚ ਕਈ ਤਰ੍ਹਾਂ ਦੇ ਪੁਰਾਣੇ ਕਰਮ ਨੇ। ਜਦੋਂ ਸ਼ਰਧਾ ਕਰੀਏ ਕਰਮ ਕਟੀਂਦੇ ਨੇ, ਕਈ ਵੱਡੇ ਅੱਗੇ ਆ ਜਾਂਦੇ ਨੇ ਉਹ ਨਹੀਂ ਇੰਨੀ ਜਲਦੀ ਕੱਟੇ ਜਾਂਦੇ, ਫਿਰ ਸ਼ਰਧਾ ਪੈਦਾ ਹੋ ਜਾਂਦੀ। ਇਸ ਲਈ ਸਤਿਗੁਰੂ ਨੇ ਇੱਕ ਬਚਨ ਕਿਹਾ, ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ। ਜਾਂ ਸਤਿਗੁਰਾਂ ਨੇ ਇੱਕ ਹੋਰ ਬਚਨ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੇ, ਜੇ ਤੂੰ ਪ੍ਰਵਾਨ ਹੋਣਾ ਹੈ ਰੱਬ ਦੇ ਘਰ ਵਿੱਚ ਤੇ ਇੱਕ ਗੱਲ ਚੰਗੀ ਤਰ੍ਹਾਂ ਸਿੱਖ ਲੈ, ਘਰ ਵਿੱਚ ਰੱਖੇ ਹੋਏ ਕੂਕਰ ਤੋਂ ਜਾਂਚ ਸਿੱਖ। ਕਈ ਵਾਰੀ ਉਹਦਾ ਮਾਲਕ ਉਹਨੂੰ ਮਾਰ ਕੁੱਟ ਕਰਦਾ ਹੈ, ਪਰ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਉਹ ਸਦੀਵ ਕਾਲ ਵਾਸਤੇ ਕਈ ਵਾਰੀ ਉਹਨੂੰ ਘਰੋਂ ਕੱਢਿਆ ਜਾਂਦਾ। ਨਾਨਕ ਇਹ ਵਿਧਾਰ ਭਜੋ, ਸਵਾਮੀ ਕੋ ਗਿਓ ਜਿਉ ਸਦਾ ਸਵਾਨ ਤਜਤ ਨੈ ਨਿਤ। ਨਾਨਕ ਇਹ ਵਿਧ ਹਰ ਭਜੋ, ਜੇ ਤੂੰ ਰੱਬ ਵਾਲੇ ਪਾਸੇ ਤੁਰਨਾ ਤੇ ਕੂਕਰ ਬਿਰਤੀ ਪੈਦਾ ਕਰ ਅੰਦਰ। ਕੂਕਰ ਬਿਰਤੀ ਦਾ ਮਤਲਬ ਸਤਿਗੁਰੂ ਇਸ਼ਾਰਾ ਕਰ ਰਹੇ ਨੇ ਵੀ ਜ਼ਿੰਦਗੀ ਵਿੱਚ ਕਈ ਵਾਰੀ ਬੇਵਿਸ਼ਵਾਸੀ ਆਉਣੀ ਹੈ, ਔਰ ਜਦੋਂ ਜਦੋਂ ਬੇਵਿਸ਼ਵਾਸੀ ਆਵੇ ਉਸ ਵਕਤ ਜੇ ਤੇ ਤੂੰ ਗੁਰੂ ਦੇ ਚਰਨ ਛੱਡ ਦਿੱਤੇ ਤੇ ਵਿਛੋੜੇ ਹੋਰ ਲੰਬੇ ਹੋ ਗਏ, ਫਿਰ ਤੇ ਵਾਧਾ ਹੋਰ ਵੱਧ ਗਿਆ। ਤੇ ਜੇ ਬੇਵਿਸ਼ਵਾਸੀ ਪੈਦਾ ਹੋਏ, ਜੇ ਅੰਦਰ ਯਕੀਨ ਟੁੱਟੇ ਤੇ ਇਹ ਸੋਚ ਕੇ ਗੁਰੂ ਦੇ ਚਰਨ ਨਾ ਛੱਡੀ, ਇਹ ਕੋਈ ਮੇਰਾ ਹੀ ਪਾਪ ਅੱਗੇ ਆਇਆ, ਜਿੱਦਣ ਹਟ ਜਾਏਗਾ ਫਿਰ ਵਿਸ਼ਵਾਸ ਪੈਦਾ ਹੋਏਗਾ, ਫਿਰ ਤੇ ਰਸਤਾ ਤੈਅ ਹੋ ਜਾਏਗਾ। ਤੇ ਜੇ ਤੂੰ ਯਕੀਨ ਦੇ ਆਧਾਰ ਤੇ ਜਿਉਣ ਲੱਗ ਪਿਆ, ਜੇ ਤੂੰ ਸ਼ੰਕਿਆਂ ਦੇ ਅਨੁਸਾਰ ਜਿਉਣ ਲੱਗ ਪਿਆ, ਬੇਯਕੀਨੀ ਤੇਰੇ ਵਿੱਚ ਆ ਗਈ ਤੇ ਇਹ ਵਿਛੋੜੇ ਬਹੁਤ ਲੰਬੇ ਹੋ ਜਾਣਗੇ। ਉਹਨਾਂ ਵਿਛੋੜਿਆਂ ਦੇ ਵਿੱਚ ਸਤਿਗੁਰੂ ਕਹਿ ਰਹੇ ਨੇ, ਬੇਨਤੀ ਕਰ ਰਹੇ ਨੇ ਕਿ ਜਦੋਂ ਇਹ ਵਿਛੋੜੇ ਕਿਸੇ ਨੂੰ ਸਮਝ ਵਿੱਚ ਆਉਂਦੇ, ਉਹ ਫਿਰ ਬੇਨਤੀ ਕਰਦਾ ਕਿ ਗੁਰਮੁਖ ਪਿਆਰੇ ਆਏ ਮਿਲ। ਗੁਰਮੁਖ ਦਾ ਅਰਥ ਹੈ ਗੁਰੂ ਦੇ ਰਹੇ, ਪਿਆਰੇ ਦਾ ਅਰਥ ਪਿਆਰਾ ਵਾਹਿਗੁਰੂ ਅਕਾਲ ਪੁਰਖ ਸਵਾਮੀ। ਇਹ ਪਿਆਰੇ ਅਕਾਲ ਪੁਰਖ ਵਾਹਿਗੁਰੂ, ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਗੁਰੂ ਮਿਲਾ, ਮੇਰਾ ਗੁਰੂ ਦੇ ਨਾਲ ਸੰਬੰਧ ਬਣਾ, ਮੇਰਾ ਗੁਰੂ ਦੇ ਨਾਲ ਪ੍ਰੇਮ ਪੈਦਾ ਕਰ। ਕਿਉਂ? ਕਿਉਂਕਿ ਸਤਿਗੁਰਾਂ ਨੂੰ ਪਤਾ ਹੈ ਵੀ ਗੁਰੂ ਦੇ ਰਾਹੀਂ ਉਹਨੇ ਮਿਲਣਾ। ਇਹ ਬੜੀ ਅਜੀਬ ਖੇਡ ਹੈ। ਗੁਰਬਾਣੀ ਦੇ ਵਿੱਚ ਕਈ ਸ਼ਬਦ ਆਉਂਦੇ ਨੇ ਜਿਨ੍ਹਾਂ ਵਿੱਚ ਰੱਬ ਨੂੰ ਕਿਹਾ ਗਿਆ ਮੈਨੂੰ ਗੁਰੂ ਮਿਲਾ ਤੇ ਗੁਰੂ ਨੂੰ ਕਿਹਾ ਗਿਆ ਮੈਨੂੰ ਪਰਮਾਤਮਾ ਮਿਲਾ। ਇਹ ਬੜੀ ਵਾਰੀ ਵਿੱਚ ਸ਼ਬਦ ਆਉਣਗੇ ਜਿਹਦੇ ਵਿੱਚ ਪਰਮਾਤਮਾ ਅੱਗੇ ਬੇਨਤੀ ਕੀਤੀ ਜਾਂਦੀ, ਜਿਹੜਾ ਦੇਸੀ ਦੇ ਰਿਹਾ ਕਿ ਤੂੰ ਮੈਨੂੰ ਗੁਰੂ ਮਿਲਾ ਤੇ ਗੁਰੂ ਅੱਗੇ ਬੇਨਤੀ ਕੀਤੀ ਜਾਂਦੀ ਤੂੰ ਮੈਨੂੰ ਪਰਮਾਤਮਾ ਨਾਲ ਮਿਲਾ। ਅੱਜ ਦੇ ਸ਼ਬਦ ਵਿੱਚ ਰੱਬ ਅੱਗੇ ਬੇਨਤੀ ਕਰਦੇ ਨੇ ਕਿ ਹੇ ਵਾਹਿਗੁਰੂ, ਗੁਰਮੁਖ ਗੁਰੂ ਦੇ ਰਾਹੀਂ ਪਿਆਰੇ ਆਏ ਮਿਲ। ਆਏ ਮਿਲ ਦਾ ਅਰਥ ਤੂੰ ਆ ਕੇ ਮਿਲ, ਕਿਉਂਕਿ ਮੈਂ ਕਿੱਥੇ ਜਾਵਾਂ, ਤੇਰਾ ਕੋਈ ਪਤਾ ਹੀ ਨਹੀਂ, ਐਡਰੈਸ ਹੀ ਨਹੀਂ। ਇਹਦੇ ਵਿੱਚ ਬੜਾ ਸੰਕੇਤ ਕੀਤਾ ਸਤਿਗੁਰਾਂ ਨੇ ਕਿ ਮੈਂ ਕਿੱਧਰ ਤੁਰਾਂ, ਕਿਉਂਕਿ ਰਸਤੇ ਦਾ ਪਤਾ ਹੀ ਨਹੀਂ, ਕੋਈ ਬਾਹਰਲਾ ਤਾਂ ਰਾਹ ਹੈ ਨਹੀਂ, ਕੋਈ ਸੜਕ ਨਹੀਂ, ਕੋਈ ਰਾਜਪਥ ਨਹੀਂ, ਕੋਈ ਵਾਹਨ ਨਹੀਂ ਮੇਰੇ ਕੋਲ, ਕੋਈ ਤੇਰਾ ਪਤਾ ਨਹੀਂ, ਕੋਈ ਨਾਮ ਨਹੀਂ, ਮੈਂ ਤੇਰੇ ਵੱਲ ਕਿਵੇਂ ਆਵਾਂ। ਪਰ ਇੱਕ ਗੱਲ ਜ਼ਰੂਰ ਹੈ, ਮਨੁੱਖ ਘੱਟੋ ਘੱਟ ਆਪਣੇ ਘਰ ਵਿੱਚ ਤਾਂ ਬੈਠਦੇ, ਉਹਦੀ ਉਡੀਕ ਵਿੱਚ। ਇਹ ਕੰਮ ਮਨੁੱਖ ਦਾ ਹੈ, ਆਉਣਾ ਪਰਮਾਤਮਾ ਦਾ ਕੰਮ ਹੈ। ਇਸ ਲਈ ਗੁਰਬਾਣੀ ਵਿੱਚ ਜਾਣ ਦੀ ਬਜਾਏ ਆਉਣ ਦੇ ਸ਼ਬਦ ਜ਼ਿਆਦੇ ਨੇ, ਇਹ ਸ਼ਬਦ ਬੜੇ ਘੱਟ ਨੇ ਕਿ ਪਰਮਾਤਮਾ ਤੱਕ ਮੈਂ ਜਾਵਾਂ, ਕਿਉਂਕਿ ਕੋਈ ਜਾ ਹੀ ਨਹੀਂ ਸਕਿਆ। ਇਹ ਸ਼ਬਦ ਬਹੁਤ ਨੇ ਕਿ ਆਓ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ। ਉਹਨੂੰ ਬੁਲਾਇਆ ਗਿਆ, ਇਹਦਾ ਕਾਰਨ ਨਹੀਂ, ਜਾ ਕੋਈ ਸਕਦੇ ਨਹੀਂ। ਆਓ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣਾ ਖੜੀ ਤੱਕਾਂ। ਘੱਟੋ ਘੱਟ ਉਹ ਵਿਅਕਤੀ ਘਰ ਤੇ ਚਾਹੀਦਾ ਜਿਹੜਾ ਉਡੀਕ ਰਿਹਾ। ਇਹ ਜਿਹੜੀ ਸਾਰੀ ਸਾਧਨਾ ਧਰਮ ਦੀ ਸੇਵਾ ਸਿਮਰਨ, ਇਹ ਸਾਨੂੰ ਆਪਣੇ ਘਰ ਵਿੱਚ ਲਿਆਉਣ ਵਾਸਤੇ, ਯਾਨੀ ਕਿ ਟਿਕਣ ਵਾਸਤੇ ਹੈ, ਵਿਸ਼ਵਾਸ ਪੈਦਾ ਕਰਨ ਵਾਸਤੇ ਹੈ। ਪਰਮਾਤਮਾ ਤੱਕ ਮਨੁੱਖ ਕਦੇ ਨਹੀਂ ਜਾ ਸਕਦਾ, ਕਿਉਂਕਿ ਉਹਦੇ ਪਹੁੰਚ ਹੈ, ਉਹਦੇ ਅਗੰਮ ਹੈ, ਅਗੋਚਰ ਹੈ, ਉਹਦੇ ਪਕੜ ਵਿੱਚ ਨਹੀਂ ਆਉਂਦਾ, ਉਹਦੇ ਤੱਕ ਕੌਣ ਜਾਏਗਾ। ਇਸ ਲਈ ਸਾਧਕ ਜਿਹੜਾ ਹੈ, ਭਗਤ ਜਿਹੜਾ ਹੈ, ਉਹ ਸਿਰਫ ਤੇ ਸਿਰਫ ਆਪਣੇ ਵੱਲੋਂ ਇਹ ਅਵਸਥਾ ਪੈਦਾ ਕਰਦਾ ਕਿ ਉਹ ਆਪਣੇ ਆਪ ਵਿੱਚ ਟਿਕਦਾ ਹੈ, ਤੇ ਜਦੋਂ ਕੋਈ ਆਪਣੇ ਆਪ ਵਿੱਚ ਟਿਕਦਾ ਹੈ ਉੱਥੇ ਉਹਨੂੰ ਰਸਤਾ ਮਿਲਦਾ। ਇਸ ਲਈ ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੋਨੇ, ਵਿਛੋਨੇ ਦਾ ਅਰਥ ਵਿਛੜੇ ਹੋਏ। ਹੇ ਚਿਰਾਂ ਦੇ ਵਿਛੜੇ ਹੋਏ ਵਾਹਿਗੁਰੂ, ਬਹੁਤ ਸਮੇਂ ਦਾ ਵਿਛੋੜਾ ਪਿਆ ਹੋਇਆ, ਮੇਰਾ ਮਨ ਤਨ ਬਹੁਤ ਬਹਿਰਾ ਗਿਆ। ਹੁਣ ਮੇਰਾ ਮਨ ਔਰ ਤਨ ਇਹ ਦੋਵੇਂ ਤੇਰੇ ਵਿਰਾਗ ਵਿੱਚ ਨੇ, ਤੇਰੀ ਉਡੀਕ ਦੇ ਅੰਦਰ ਨੇ, ਤੇਰੇ ਪਿਆਰ ਵਿੱਚ ਨੇ। ਮੇਰਾ ਸਰੀਰ ਤੇ ਮਨ ਦੋਵੇਂ ਤੇਰੀ ਉਡੀਕ ਕਰ ਰਹੇ। ਮੇਰਾ ਮਨ ਤਨ ਬਹੁਤ ਬਹਿਰਾ ਗਿਆ, ਹਰ ਨੈਣ ਰਸ ਪੈਂਦੇ ਔਰ ਮੇਰੀਆਂ ਅੱਖਾਂ ਜਿਹੜੀਆਂ ਨੇ ਤੇਰੀ ਉਡੀਕ ਦੇ ਅੰਦਰ ਭਿੱਜ ਚੁੱਕੀਆਂ ਨੇ ਪਾਣੀ ਦੇ ਨਾਲ, ਤੇਰੇ ਬਿਰਹੋਂ ਦੇ ਵਿੱਚ ਤੇਰੀ ਵਿਛੋੜੇ ਦੇ ਵਿੱਚ ਰੋ ਰਹੀਆਂ। ਮੈਂ ਹਰ ਪ੍ਰਭ ਪਿਆਰਾ ਦਸ ਗੁਰ, ਫਿਰ ਸਤਿਗੁਰੂ ਅੱਗੇ ਬੇਨਤੀ ਕਰਦੇ, ਇਹ ਸਤਿਗੁਰੂ ਤੁਸੀਂ ਕਿਰਪਾ ਕਰੋ ਮੈਨੂੰ ਹਰੀ ਪਿਆਰੇ ਦੀ ਦੱਸ ਪਾਓ, ਉਹ ਕਿੱਥੇ ਰਹਿੰਦਾ ਜਾਂ ਕਦੋਂ ਆਏਗਾ। ਮੈਂ ਹਰ ਪ੍ਰਭ ਪਿਆਰਾ ਦੱਸ ਗੁਰ, ਕਿਉਂਕਿ ਮਿਲ ਹਰ ਮਨ ਮੰਨੇ। ਮੇਰਾ ਇਹ ਭਟਕਦਾ ਹੋਇਆ ਮਨ ਤਾਂ ਰੁਕੇਗਾ ਜੇ ਮੈਂ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਂਝ ਭਰੀ। ਤੇ ਸਤਿਗੁਰਾਂ ਦੇ ਫਿਰ ਅੱਗੇ ਤਰੀਕਾ ਕਿ ਕੀ ਜਾਂਚ ਦੱਸੀ ਸਤਿਗੁਰੂ ਨੇ, ਕਿਹੜਾ ਤਰੀਕਾ ਦੱਸਿਆ। ਹਉ ਮੂਰਖ ਕਾਰੈ ਲਾਇਆ, ਫਿਰ ਗੁਰੂ ਨੇ ਦਰਸ ਕਰਕੇ ਸਿੱਖ ਨੂੰ ਇੱਕ ਕਾਰ ਵਿੱਚ ਲਾ ਦਿੱਤਾ। ਕਾਰ ਦਾ ਅਰਥ ਹੈ ਕੰਮ ਵਿੱਚ ਲਾ ਦਿੱਤਾ। ਉਹ ਕੰਮ ਕਿਹੜਾ ਸੀ? ਉਹ ਕੰਮ ਸੀ ਗੁਰੂ ਨੇ ਕਿਹਾ ਕਿ ਉਹਦਾ ਨਾਮ ਹੀ ਉਹਦੇ ਤੱਕ ਜਾਣ ਦਾ, ਉਹਦੇ ਨਾਲ ਸੰਬੰਧ ਪੈਦਾ ਕਰਨ ਦਾ ਰਸਤਾ ਹੈ, ਹੋਰ ਕੋਈ ਰਸਤਾ ਨਹੀਂ। ਉਹ ਕੰਮ ਹਉ ਮੂਰਖ ਕਾਰੈ ਲਾਇਆ, ਨਾਨਕ ਹਰ ਕੰਮੇ ਵਾਹਿਗੁਰੂ ਦੇ ਨਾਮ ਦੇ ਅੰਦਰ ਜੋੜ ਕੇ ਗੁਰੂ ਨੇ ਦੱਸਿਆ ਕਿ ਇਸ ਨਾਮ ਨੂੰ ਜਪ, ਇਸ ਨਾਮ ਨੂੰ ਧਿਆ, ਇਸ ਨਾਮ ਦਾ ਸਿਮਰਨ ਕਰ, ਇਹ ਰਸਤਾ ਹੈ। ਇਹਦੇ ਨਾਲ ਸਹਿਜੇ ਸਹਿਜੇ ਤੇਰੇ ਮਨ ਵਿੱਚ ਪ੍ਰੇਮ ਦਾ ਦੀਵਾ ਜਗੇਗਾ ਔਰ ਉਸ ਦੀਵੇ ਦੇ ਸਹਾਰੇ ਤੂੰ ਇਸ ਰਸਤੇ ਦੇ ਉੱਤੇ ਤੁਰ ਸਕੇਗਾ ਜਿਹੜਾ ਹਨੇਰੇ ਨਾਲ ਭਰਿਆ, ਜਿਹਦੇ ਉੱਤੇ ਚੱਲਣਾ ਬਹੁਤ ਮੁਸ਼ਕਲ ਹੈ। ਸਿਰਫ ਇਹ ਰਸਤਾ ਸਤਿਗੁਰਾਂ ਨੇ ਦਰਸਾਇਆ ਹੈ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਆਪਣੇ ਦਰੋਂ ਕਰੋ ਚੜ੍ਹਦੀਆਂ ਕਲਾ ਦੀ ਦਾਤਾਂ ਬਖਸ਼ ਕੇ ਨਿਵਾਜਣ। ਅੱਜ ਇਹ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਹੋਈਆਂ ਵਿਅੰਗ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖੇਮਾ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।